ਸ਼੍ਰੀ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਵੋ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਯਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ
ਸੁਨ ਕੰਨਿਆ ਨੇ ਪਿਤ ਕੀ ਬਾਣੀ ਸੋਈ ਸੀ ਸਤਰੀ ਮਨ ਮਾਨੀ ਸੁਨ ਕੰਨਿਆ ਨੇ ਪਿਤ ਕੀ ਬਾਣੀ ਸੋਈ ਸੀ ਸਤਰੀ ਮਨ ਮਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਜੀ ਨੇ ਇਸ ਸੰਧਿਆ ਵੇਲੇ ਦੇ ਦੀਵਾਨ ਅੰਦਰ ਹਜ਼ੂਰ ਦੇ ਪਾਵਨ ਪਵਿੱਤਰ ਇਲਾਹੀ ਬਚਨਾਂ ਦਾ ਰਸ ਭਿੰਨਾ ਕੀਰਤਨ ਸਰਵਨ ਕੀਤਾ ਹੈ। ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਉਸਤਤ ਅੰਦਰ ਉਚਾਰਨ ਕੀਤੇ ਹੋਏ ਸਵਈਆਂ ਵਿੱਚੋਂ ਭੱਟਾਂ ਦੇ ਬਚਨ ਆਪ ਨੇ ਗੁਰਬਾਣੀ ਕੀਰਤਨ ਵਿੱਚ ਸਰਵਣ ਕੀਤੇ ਨੇ, ਜਿੱਥੇ ਆਪਾਂ ਰੋਜ਼ਾਨਾ ਸਤਿਗੁਰਾਂ ਦੇ ਪਾਵਨ ਪਵਿੱਤਰ ਇਲਾਹੀ ਬਚਨਾਂ ਦੀ ਵਿਚਾਰ, ਗੁਰੂ ਕੀ ਬਾਣੀ ਦੀ ਵਿਚਾਰ ਕਰਨੇ ਹਾਂ। ਉੱਥੇ ਹਰ ਬੁੱਧਵਾਰ ਗੁਰਦੇਵ ਜੀ ਦੇ ਪਵਿੱਤਰ ਇਤਿਹਾਸ ਨੂੰ ਵੀ ਆਪਾਂ ਵਾਚ ਰਹੇ ਹਾਂ। ਜਿਵੇਂ ਪਿਛਲੇ ਬੁੱਧਵਾਰ ਆਪਾਂ ਨੇ ਵਿਚਾਰ ਕੀਤੀ ਸੀ ਕਿ ਪੱਟੀ ਦੇ ਇਲਾਕੇ ਦਾ ਚੌਧਰੀ, ਜਿਸ ਦੇ ਘਰ ਅੰਦਰ ਪੰਜ ਧੀਆਂ ਨੇ, ਉਹਨਾਂ ਵਿੱਚੋਂ ਇੱਕ ਦਾ ਕਿਰਦਾਰ, ਇੱਕ ਦੀ ਭਾਵਨਾ ਨੂੰ ਪਰਮੇਸ਼ਵਰ ਨੇ ਇਹੋ ਜਿਹਾ ਭਾਗ ਲਾਇਆ ਕਿ ਜਿੱਥੇ ਵੀ ਕੋਈ ਮਹਾਂਪੁਰਸ਼, ਕੋਈ ਗੁਰਮੁਖ ਜਨ ਬੈਠਦੇ ਨੇ, ਇਹ ਬੱਚੀ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੇ ਬਚਨ ਸ਼ਰਵਣ ਕਰਦੀ ਤੇ ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਬਖਸ਼ੇ ਹੋਏ ਕੁਝ ਗੁਰਸਿੱਖ ਜਿਹੜੇ ਇਕਾਂਤ ਵਿੱਚ ਬੈਠ ਕੇ ਗੁਰਬਾਣੀ ਦੀ ਵਿਚਾਰ ਕਰ ਰਹੇ ਸਨ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਵਰ ਹੈ, ਹਰ ਇੱਕ ਦੇ ਭਾਗਾਂ ਵਿੱਚ ਜੋ ਮਾਲਕ ਨੇ ਲਿਖ ਦਿੱਤਾ ਹੈ ਉਹ ਕੁਛ ਉਸ ਨੂੰ ਨਸੀਬ ਹੋ ਜਾਂਦਾ ਹੈ। ਤੇ ਇਸ ਬੱਚੀ ਨੇ ਗੁਰਦੇਵ ਦੇ ਉਸ ਸ਼ਲੋਕ ਨੂੰ ਆਪਣੇ ਖਿਰਦੇ ਵਿੱਚ ਦ੍ਰਿੜ ਕਰ ਲਿਆ ਤੇ ਜ਼ਬਾਨ ਤੋਂ ਕੰਠ ਕਰ ਲਿਆ ਕਿ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਪਰਮੇਸ਼ਵਰ। ਜਦੋਂ ਬੱਚੀ ਘਰ ਆਈ ਏ ਤੇ ਇੱਕ ਦਿਨ ਆਪਸ ਵਿੱਚ ਪੰਜੇ ਭੈਣਾਂ ਬੈਠੀਆਂ ਨੇ ਤੇ ਚਾਰ ਵਿਚਾਰ ਕਰਦੀਆਂ ਨੇ ਚਾਰ ਜਣੀਆਂ ਕਿ ਸਾਡਾ ਬਾਪ ਸਾਡਾ ਬਾਪੂ ਪਿਤਾ ਕਿਤਨਾ ਚੰਗਾ ਹੈ, ਜਿਹੜਾ ਪਹਿਰਨ ਨੂੰ ਵਸਤਰ ਦਿੰਦਾ ਹੈ, ਖਾਣ ਨੂੰ ਭੋਜਨ ਦਿੰਦਾ ਹੈ, ਤਨ ਤੇ ਪਾਣ ਵਾਸਤੇ ਸੁੰਦਰ ਗਹਿਣੇ ਲੈ ਕੇ ਦਿੰਦਾ ਹੈ ਤੇ ਇਹ ਖਾਮੋਸ਼ ਹੋ ਕੇ ਸਭ ਕੁਝ ਸੁਣੀ ਜਾ ਰਹੀ ਹੈ। ਪਰ ਜਦੋਂ ਇਹਨੂੰ ਪੁੱਛਿਆ ਗਿਆ ਤੂੰ ਕਿਉਂ ਨਹੀਂ ਬੋਲਦੀ ਤੇ ਇਸ ਬੱਚੀ ਨੇ ਇੱਕੋ ਉੱਤਰ ਦਿੱਤਾ ਸੀ, ਨਹੀਂ ਭੈਣੋ, ਇਹ ਕੇਵਲ ਤੁਹਾਡੇ ਮਨ ਦਾ ਭੁਲੇਖਾ ਹੈ ਕਿ ਦੇਣ ਵਾਲਾ ਸਾਡਾ ਬਾਪੂ ਵੇ ਸਾਡਾ ਪਿਤਾ ਹੈ, ਨਹੀਂ ਕਿਸੇ ਦਾ ਕੋਈ ਭਾਗ ਨਹੀਂ ਦੇ ਸਕਦਾ ਲੈ ਸਕਦਾ, ਦੇਣ ਵਾਲਾ ਕੇਵਲ ਇੱਕ ਨਿਰੰਕਾਰ ਏ, ਮੈਂ ਤਾਂ ਉਹਦਾ ਦਿੱਤਾ ਖਾਨੀ ਆ, ਉਹਦੇ ਦਿੱਤੇ ਹੋਏ ਵਸਤਰ ਪਾਨੀ ਆ, ਉਸ ਨਿਰੰਕਾਰ ਦੇ ਦਿੱਤੇ ਹੋਏ ਤਨ ਤੇ ਗਹਿਣੇ ਪਾਏ ਨੇ। ਆਪਸ ਵਿੱਚ ਇਹ ਲੜ ਝਗੜ ਕੇ ਉੱਠ ਗਈਆਂ ਤੇ ਚਾਰਾਂ ਨੇ ਜਾ ਕੇ ਦੁਨੀ ਚੰਦ ਨੂੰ ਕਿਹਾ ਸੀ ਕਿ ਦੇਖ ਅਸੀਂ ਤਾਂ ਕਹਿ ਰਹੀਆਂ ਬਾਪੂ ਤੇਰਾ ਦਿੱਤਾ ਖਾਨੀਆਂ ਵਾ, ਪਰ ਉਹ ਕਹਿ ਰਹੀਏ ਦੇਣ ਵਾਲਾ ਕੋਈ ਹੋਰ ਹੈ। ਜਦੋਂ ਬੁਲਾਇਆ ਗਿਆ ਤੇ ਇਸ ਬੱਚੀ ਨੇ ਬੇਬਾਕ ਹੋ ਕੇ ਕਹਿ ਦਿੱਤਾ ਕਿ ਦੇਣ ਵਾਲਾ ਬਾਪੂ ਕੇਵਲ ਇੱਕ ਪਰਮੇਸ਼ਵਰੀ, ਜਿਹੜਾ ਪੱਥਰ ਦੇ ਕੀੜਿਆਂ ਨੂੰ ਰਿਜ਼ਕ ਦਿੰਦਾ ਹੈ, ਜਿਹੜਾ ਪਾਣੀ ਵਿੱਚ ਪੈਦਾ ਹੋਏ ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਜਿਹੜਾ ਧਰਤੀ ਤੇ ਪੈਦਾ ਹੋਈ ਬਨਸਪਤੀ ਨੂੰ ਰਿਜ਼ਕ ਦਿੰਦਾ ਹੈ, ਅਸਲੀਅਤ ਪੁੱਛੇ ਤੇ ਜੋ ਕੁਝ ਤੂੰ ਰਾਜ ਭਾਗ ਮਾਨਣਾ ਪਿਆ ਇਹ ਵੀ ਉਸ ਕਰਤਾਰ ਦੀ ਦਿੱਤੀ ਦਾਤ ਏ, ਐਵੇਂ ਭੁਲੇਖੇ ਵਿੱਚ ਪੈ ਕੇ ਤੂੰ ਕਹਿ ਰਿਹਾ ਮੈਂ ਦੇਣ ਵਾਲਾ, ਕੋਈ ਕਿਸੇ ਨੂੰ ਦੇਣ ਵਾਲਾ ਨਹੀਂ, ਆਪਣੇ ਭਾਗ ਖਾਂਦੇ ਨੇ। ਉਸ ਦੇ ਮਨ ਨੂੰ ਇੰਨੀ ਹੰਕਾਰ ਨੂੰ ਚੋਟ ਵੱਜੀ, ਕਹਿਣ ਲੱਗਾ ਜੇ ਤੂੰ ਰੱਬ ਦਾ ਦਿੱਤਾ ਖਾਨੀ ਏ, ਜੇ ਤੂੰ ਕਰਤਾਰ ਨਿਰੰਕਾਰ ਦਾ ਦਿੱਤਾ ਖਾਨੀ ਏ ਤੇ ਸਾਡੀ ਬਰਾਦਰੀ ਵਿੱਚ ਇੱਕ ਕੋਹੜੀ ਏ, ਮੈਂ ਤੈਨੂੰ ਉਹਦੇ ਲੜ ਲਾ ਦਿਆਂਗਾ, ਫਿਰ ਦੇਖਾਂਗਾ ਕਿ ਉਹ ਕਰਤਾਰ ਉਹ ਨਿਰੰਕਾਰ ਤੇਰੇ ਭਾਗਾਂ ਵਿੱਚ ਜੇ ਹੋਵੇ ਤੂੰ ਆਪਣੇ ਭਾਗਾਂ ਵਿੱਚ ਇੱਥੇ ਨਰਕ ਭੋਗੇਂਗੇ। ਉਸ ਬੱਚੀ ਨੇ ਸਤ ਬਚਨ ਕਰਕੇ ਪ੍ਰਵਾਨ ਕਰ ਲਿਆ। ਇੱਥੋਂ ਤੱਕ ਆਪਾਂ ਨੇ ਵਿਚਾਰ ਕੀਤੀ ਸੀ, ਆਓ ਇਸ ਤੋਂ ਅੱਗੇ ਇਸ ਪਵਿੱਤਰ ਪ੍ਰਸੰਗ ਨੂੰ ਆਪਾਂ ਵਾਚਣਾ ਤੇ ਸਤਿਗੁਰੂ ਗੁਰੂ ਰਾਮਦਾਸ ਦੇ ਦਰ ਦੀ ਲਈਏ ਟੇਕ। ਕਵੀ ਸੰਤੋਖ ਸਿੰਘ ਨੇ ਇਸ ਪ੍ਰਸੰਗ ਨੂੰ ਗੁਰੂ ਅਰਜਨ ਦੇਵ ਜੀ ਦੇ ਵੇਲੇ ਨਾਲ ਸੰਬੰਧਿਤ ਕੀਤਾ, ਪਰ ਜਦੋਂ ਇਤਿਹਾਸ ਨੂੰ ਪੜਚੋਲਨੇ ਆ ਤੇ ਅਸਲੀਅਤ ਇਹ ਪ੍ਰਸੰਗ ਗੁਰੂ ਰਾਮਦਾਸ ਜੀ ਦੇ ਵੇਲੇ ਵਾਪਰੇ। ਗੁਰੂ ਰਾਮਦਾਸ ਸਰੋਵਰ ਕਰੀਬ ਕਰੀਬ ਤਿਆਰ ਕਰਾ ਚੁੱਕੇ ਸਨ, ਪੂਰਨ ਤਾਲ ਖਟਾਇਆ ਭਾਈ ਗੁਰਦਾਸ ਹੋਰਾਂ ਨੇ ਜ਼ਿਕਰ ਕੀਤਾ, ਪਰ ਖੈਰ ਜਿਵੇਂ ਕਵੀ ਸੰਤੋਖ ਸਿੰਘ ਨੇ ਇਸ ਨੂੰ ਬਿਆਨ ਕੀਤਾ, ਅੱਜ ਇਸ ਦੀਵਾਨ ਦੇ ਅੰਦਰ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਦੀ ਸੁਪਤਨੀ ਬੀਬੀ ਹਰਭਜਨ ਕੌਰ ਜਿਨ੍ਹਾਂ ਦੀ 7ਵੀਂ ਬਰਸੀ, ਉਹਨਾਂ ਦੇ ਸਪੁੱਤਰ ਵੱਲੋਂ ਵੀ ਇਹ ਸਮਾਗਮ ਮਨਾਏ ਜਾ ਰਹੇ ਨੇ। ਸਤਿਗੁਰੂ ਕਿਰਪਾ ਕਰੇ ਇਸ ਪਰਿਵਾਰ ਨੂੰ ਆਪਣੇ ਦਰ ਨਾਲ ਜੋੜੀ ਰੱਖੇ। ਆਓ ਪਿਆਰਿਓ, ਇਸ ਇਤਿਹਾਸਕ ਪ੍ਰਸੰਗ ਦੀ ਵਿਚਾਰ ਕਰਨ ਤੋਂ ਪਹਿਲਾਂ ਮਨੋ ਬਿਰਤੀਆਂ ਇਕਾਗਰ ਕਰੋ, ਸੁਰਤ ਗੁਰਦੇਵ ਦੇ ਚਰਨਾਂ ਅੰਦਰ ਜੋੜੋ ਤੇ ਬਖਸ਼ੋ ਅਸੀਸ। ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਹਾਂਜੀ, ਵਾਹਿਗੁਰੂ ਸਾਹਿਬ। साहिब जीओ सुन कन्या ने पित की बानी सोई सीस तरी मन मानी।
जदो इस हंकारी बाप ने यह कह दिता कि मैं तेनू एक कोड़ी दे लड़ लावांगा जिस दे हाथ पैर उंगलियां भी झड़दियां पईयां ने, तू ऐसे जींदे जी नरक भोगेंगी क्योंकि मेरे हाथ विच बहुत कुछ है। ते उस बच्ची ने अपने पिता दी आग्या नू सत करके अपने सिर ते मन लिया है।
तिसकी मात सुवरजत रही, तिसकी मात सुवरजत रही तो पिता ने रिस कर कही।
भावा के उस बच्ची दी मां वरजदी पई है, रोकदी पई है कि धीए तेरे बापू दा गुस्सा बड़ा माड़ा है, जो कुछ तेरियां दूसरियां भैणा कहिंदियां ने तू भी अपनी जबान तो कहना शुरू कर देना ते की तेरा विगड़दा है। असलियत जे जदो कदी मालक किसे दे हिरदे विच सच दी चिणग पैदा कर दे ते सच दी चिणग नू तां सके मां बाप भी नहीं रो सकते। सतगुरु की बाणी विच कदी पढ़ने आना जे भगत नामदेव ओदी मां रोक के कहिंदी है कि बेटा की लैणा है तू खुदा खुदा राम राम कह के तू खुदा खुदा क्यों नहीं कह दिंदा। ते जदों मां कहिंदी रुदन करे नामे की माए राम छोड़ की ना भजे खुदाए, ते जिदे अंदर सच पैदा होया वो बच्चा अगो पुकार के कहिंदा नहीं मां जे तू मैनू सचाई तो पिछा डहाता नहीं पईए, असलियत ए वे तू मेरी मां नहीं मैं तेरा पुत्र नहीं। क्योंकि जदों सच किसे दे हिरदे विच पैदा होवे उनू मां बाप भी नहीं वर्ग ला सकते। साहब ने बाणी विच कीता बचन कह लगे ना हो तेरा पुंगड़ा ना तू मेरी माए, जे मां सच्चाई तो रोकनी है तू मेरी मां नहीं मैं तेरा पुत्र नहीं। पिंड परा तो हर गुण गाए दूजा प्रमाण मिलदा है जे किते प्रहलाद दी मां कहिंदी है कि बेटा तू मन जा देख तेरे बापू ने सारे उत्ते अपना हुक्म लागू कीता है, बस दा बस की नी सबरानी राजे बिनती करे पटरानी, पर किन्ने पुत्र प्रहलाद कहा नहीं माने तिन तो औरै ठानी। प्रहलाद भी मां दे बचन नहीं मानदा, अज मां रोक दिए धीए देख तेरे बापू दा गुस्सा बड़ा भैड़े तू भी कह देखा कि देन वाला मेरा बाप है। पर उस बच्ची ने अगो उत्तर दिता है
कयो कंत सुने चेठाना अपर थान को ब्याहो न माना।
उस वक्त ओ कहन लगी नहीं मां जो कुछ मेरे भागां विच निरंकार ने लिख दिता है ओ कुछ खो के रहना है, जे तू सोचे कि मैं ये कह दिया कि देन वाला मेरा बापू है नहीं, मैं जिस दे दर नाल जुड़ी हां जिदी बाणी मेरे कन्ना विच पैंदी है ओ तां आवाज दे के एक बचन कहिंदा गुरु ग्रंथ साहिब दे अंदर पिरंदा है ना गिराह जर के ऐ गुरु के सिखा जेड़े तू आसमान विच उड़दे परंदे देखने। खे मां मेरा गुरु बोल के कहिंदा जेड़े आसमान विच उड़दे परंदे ने इन्हां ने कदी अपने आलणियां विच रिजक इकट्ठा नहीं कीता, इन्हां दे आलणियां विच कोई रोजी रखन नहीं दिंदा। परंदा है ना गिराह जर दरख्त आब आस कर दिहंद सुई, जेड़ा इन्हां पंछियां नूं रिजक देंदा पिया ओ मैनूं रोजी देंदा है। तू कहनी है कह दे बापू देण वाला नहीं, दिहंद सुई एक तू ही एक तू ही। मेरा गुरु तां आवाज दे के कहिंदा मां ना कर चिंत चिंता है करते, तू चिंता करनी है कि रिजक बापू देंदा है, पर नहीं ना कर चिंत चिंता है करते हर देवे जल थल जनता सब तै। कहन लगे अचिंत दान दे प्रभ मेरा विच पाथर कीट पखानी है, ओ ता कीड़िया नू रिजक देंदा है। मेरा गुरु ता आवाज दे के कहिंदा है रैन दिनस प्रभात तुए ही गावना जी जंत सरबत नाओ तेरा त्यामना, तू ताता दातार तेरा दिता खामना। देन वाला केवल एक ओवे, पर जे मैनू तुसी कोड़ी दे लाड़वी ला दोगे मैं इस नू करतार दी रजा समझ के उस वैगुरु दा हुक्म समझ के प्रवान करांगी।
कहो प्रथम सोई पत मेरा तथा भाग मैं अपनो हेरा।
जे मेरे भागां विच ओ कोड़ी पति लिखिया मां फिर मेरे भागा नू गुरु परमेश्वर तो बिना कौन है मिटाण वाला। मैं इस गुरु की आज्ञा नू सत करके मनांगी।
रहे हटाए लोग मिल कने कुश्ती संग कष्ट बहु पने।
केंदे ने केवल मां नहीं इस पट्टी पिंड दे लोग भी इकट्ठे हुए ने ते सियाणे दाने आके कहन लगे बचड़िए तू अपने बापू दे हुक्म अगे सिर चुका दे। तू मन जा के तेरा पिता सब कुछ देण वाला है पर जितने भी दाने सियाणे आए इस बच्ची ते किसे दी आवाज दा किसे दे बचन दा असर नहीं। केवल इको राटे के जो मेरे निरंकार दा हुक्म है ओनू कोई नहीं मेट सकदा।
रहे फेर सो फ्री ना फेरे फेरे फ्री साथ तिस गेरे।
कवि जी किन्ने बड़िया ने रोकन दी वर्जन दी कोशिश कीती पर ओ बच्ची रुकी नहीं। अखीर ते उस नरदई बाप ने की कीता उस कोड़ी दे घर नाल ओदे मापिया दे नाल उन्ने अपना संपर्क बनाया ते कहन लगा मैं अपनी धी नू तुहाडे कोड़ी दे लड़ लाना चाहना। जिन्हां दा बच्चा सी उन्हां दा किरदा भी कंब गया दुनी चंदा के देख का साडा बच्चा तां कोड़ ने खा लिया। तेरी धी सोहनी सुनखी मालक दी कृपा ओदा तन बिलकुल आरोगे। तू अपनी धी नू किसे होर सियाणे सूझवान दे लड़ ला दे पर कहिंदे ने ओ दुनी चंद ते कोई असर नहीं। उस कोड़ी नू लियांदा गया ते इस बीबी रजनी नू इस बच्ची नू उस कोड़ी दे लर लाया ते उन्हें परकर्मा कीतियां इस बच्ची दे फेरे कोड़ी नल करा दिते हन।
नहदाज को निरपन दीना मन मूरख ने हठ दिड़कीना।
कवि जी कहिंदे धी नू घरों तोरन लगा ओ चारे तियां दूसरियां भी देख दियां पईयां ने जेड़ियां कहिंदियां सन देण वाला एक बापू है एक पिता है। जदों इन्हे धी नू तोरिया केवल तन दे बस्तर दिते ने इस पापी बंदे ने अपने घरों एक टका भी उस धी की ढोली विच कोई दाज वास्ते नहीं पाया कि लै धीए किते मुसीबत आवे इन्हां रुपईयां नू वरत के तू अपना गुजारा कर ली। ओ दाज देगा भी क्यों जेड़ा नरदई कठोर हिरदे वाला हंकारी मनुख अपनी धी नू कोड़ी दे लड़ लांदा पिया ओदे तो बच्ची वास्ते भले वास्ते कोई आस नहीं हो सकती।
कन्या मन प्रभावी मान समीशर के से पत जान।
कवि जी आखदे ने उस बच्ची ने परमेश्वर दा भाणा मनिया कहन लगी सतगुरु गुरु नानक साहब तेरे बचना ते यकीन करके मैं कह दिता है के देन वाला एक परमेश्वर है एक कृपा करी जिदे लड़ तू मैनू लाया है। मेरे बापू ने जिस दे लड़ लाया एक ता मैनू एदे ते पूर्ण यकीन बनिया रहे मेरा मन साबित रह जाए मेरा अंदर किते डोले ना तेरे भाणे नू मैं सत करके मन लवां।
साधन सासरे दारद महा पहरन खान ना प्रापत जहां।
कवि जी आखदे ने अज पट्टी दे लोक देख दे पए ने कोड़ी दे लड़ लगी ए बच्ची जदो गई सौरे घर दे अंदर ना ता पान नू बस्तर ने ना खान नू भोजन ने। जो कुछ कुछ कु दिन उथे टिकी जो कुछ घर विच है सी ओ अपने पति नू बना के दिता है।
केतक दिन दुख पहको सहयो बहर अंत के चल मैं चहयो।
कुछ दिन इस बच्ची ने दुख भुख नू अपने तन ते सह ले ते अज ओ जदो पति भी देखदा है ते आखदा रजनीए पता नहीं मेरे ता नसीब मंदे सन मेरे भाग ता माड़े ने मैं ता पता नहीं केड़े कर्मा दा फल पिया भोगना वा ते घटो घट तू ता मेरे तो गुरेज कर दी तू मेरे लड़ ना लग दी शायद तेरा भला हो जांदा। पर अगो उस पति बरता ने उत्तर दिता नहीं पति जे एक वरी तेरे लड़ लग गई उस परमेश्वर ने जे लिखिया सी तेरे लड़ लाना कौन है दुनिया की ताकत मैनू रोकन वाली। पर याद रखी मेरे मन विच कदी गलानी नहीं मेरे मन विच कदी नफरत नहीं मैनू होर कुछ नहीं सुझदा केवल एक गुरु की बाणी ते दूसरा मैं तैनू परमेश्वर जान के जितनी वाह लगी मैं तेरी सेवा करांगी।
तिस पर रहे न बहु दुखियारी, पतवर्त धर्म महा दृढ़ धारी।
कवि जी आखदे ने कुछ समा तां घर टिकी है, परत के इस बच्ची ने अपने पति नू खारी विच बिठा ले। भाई कान सिंह नाभा ने खारी दा अर्थ कीता ओ टोकरी जिस विच अपने पति नू बिठा के अपने शीश उत्ते चुक ले। खारी विच बिठा अपने घर नू छड के किसे होर पासे दूसरी थां ते चल पई। नाल कहिंदी ए गुरु गुरु जपी जा, मैनू यकीन है कि मेरा गुरु नानक सानू जिथे भी रखेगा अपनी रजा दे अंदर खुश रखेगा। इसने अपने घर नू त्यागया, दूसरे थां ते वसीबा कीता है।
पत कुश्ती को तर विच खारी, अपरग्राम ते मांग आहारी।
कहिंदे ने पति नू सिर ते चुक लिया टोकरी विच पा के ते दूसरे पिंडां विच पहुंच गई। पिंड तो बाहर अपने पति दी खारी टोकरी रख दिए ते ए दुनी चंद दी ती पिंड दे विच जा के मंगना शुरू कर दी। कुछ घरां विचो रोटी किते सब्जी भाजी मिल जाए ओनू मंग पिन के ले आउंदी है।
पित के पुर ना जाच ना करियो, अपर पुरन ते उधर सो भरियो।
ते इस बच्ची ने एक होर भी अपना असूल बना ले, बाकी पिंडां विचो तां जा के मंगांगी, रोटी मिलेगी ओ पति नू देंगी, पर कहिंदी अपने बापू हंकारी दे पिंड विचो मैं मंगन भी नहीं जाना। भुख्या तां रहना परवाने, पर जिदे मन विच इन्ना हंकार है कि देण वाला मैं हां, ओदी नगरी विच तां झोली फैला के किसे घर विचो नहीं मंगना।
जाचत आन आन तीते तो, पत अरे आप खाए ले जे तो।
पर सिदक वाली ए नहीं है, जदो किसे पिंड विच मंगन जांदी है ना ते कहिंदी केवल साडे दो लई प्रशादा दे दियो, लालच नहीं, केवल एक वक्त दा प्रशादा मंगना है, आप भी छकना है ते पति ओ प्रशादा छक नहीं सकदा। ओदे हाथ जड़े ने ओ कोड़ ने खराब कीते पए ने, हथां ओदियां ते पट्टी बनी है, अपने हथां नाल बुरकियां तोड़नियां ने, अपने पति दे मुंह विच पा ओनू आप पहला प्रशादा छकाना बच जाना ते उस बीबी ने आप छकना है।
महा सुधर्मा तारत धर्म, निज पत्ते ने तारियो परम।
कहिंदे ने ओ महा सुधर्म है अपने धर्म विच दृढ़े, अपने पति तो बिना किसे होर दी टेक नहीं। जे सच पुछो ना गुरमत ने ते हिंदुस्तान दी जड़ी पुरानी संस्कृति ओदे मुताबक एक पत्नी नू अपने पति तो बिना किसे दी झाक नहीं। गुरमत ने ता दोनां नू बराबर असूल दिते, जे गुरु ग्रंथ साहिब ने कह टुंडेंदीए सुहाग कौ तौ तन काई कोर, जिन्ना नाउ सुहागनी तिन्ना झाक ना कोर। ते नाल फिर मर्द नू भी संबोधन कीता, कहन लगे का क्या गलायो भूष। कहन लगे ओ मूर्ख तू कहना कि मैं कंता, पर वेल ना जोहे कंत तू। जे तू कंते मालके पतिए ता याद रखी अपनी पत्नी तो बिना किसे वल झाकी ना। ए बाणी दे बचन ने ओ कियो जी भागां वाली है, शरीर दो नजर आउंदे ने पर उन्हां दे अंदर दी जोत जिहड़ी है ओ एक है। पति नू प्रसाद पाणी छकाणा है, ओदी रजा विच सत बचन करके गुरु गुरु सुना रही है।
शीस उठायो फिरे सो जैके, जाके अन्न पोख बहित तैं।
ते किन्ने जदो पिंडां विचो लंघ दिए वेखण वाले कई दर्दमंद जेड़े ने उन्हां दियां अखां पर आउंदियां ने, कई खौका लै के कहिंदे ने वाह रब्बा ए कियो जी खेड़ वरता दित्ती आ। ओ बच्ची जेड़ी अमीर बापू दे घर पैदा होई, जिन्हें अपने बचपन विच अपने हाथ नाल कदी रोटी भी नहीं पकाई, अनेकां नौकर चाकर ने अपने हाथ नाल कदी काम नहीं कीता, अज ओ पति दी टोकरी नू चुक के पिंड पिंड विच तुरी फिरदी है। ते केवल पिंड पिंड विच गई नहीं, पिंड पिंड विच मंग के अपने पेट नू भरदी है।
निकट ग्राम के दे दे उतार, फिरे सदन ते ल्याए आहार।
किसे भी पिंड विच जांदी है उत्थे नेड़े जा के टोकरी उतार दी है, आप पिंड विच जा के घर घर दे विचों मंगदी है ते जितना कु भोजन उन्हां नू चाहिदा है ओदे नाल गुजारा करदी है।
विचरत ग्रामन इसी प्रकारी आई गुर के चक एक बारी।
भाई संतोख सिंह कहिंदे ने ओ भागां वाली पिंडां विच विचरदी विचरदी अज ना गुरु के चक आ गई है। जेड़ा गुरु अमरदास जी ने गुरु रामदास जी नू कह के नगर वसाए, गुरु के चक दे नेड़े ए बीबी अपने पति।
गुरु की लीना हारा पत जुत खाए रे सुख तारा।
कवि जी कहिंदे ने संगत विच गई है ते जदो गुरु की देग मिली ना, इस बच्ची ने ओ देग नू गुरु की संगत विचो लै के आई ते अपने पति दे मुख विच भी पाई है, नाले देग पाई नाले कहिंदी है मुख तो वाहिगुरु बोल, सानू ए दे दर तो बिना किसे दी टेक नहीं, सानू ए दे घर तो बिना किसे दी ओट नहीं। यही तां ओ दारी जेड़ा निमाणियां नू भी एक गल कहिंदा है कि विश्वास परमेश्वर ते रखो देण वाला ओवे। यही ओ दारी जेड़ा यतीमां नू भी होका दे के कहिंदा है कि जे सिर तो मां बाप उठ गया किसे दी टेक ना रख, एक निरंकार दी टेक लै तेरे सिर दा साईं मालक अजे जींदा है। ए ओही दारी जदो दुनिया दे वैद हकीम जवाब दे देन ते जे ए नाम औख दी दे देवे ते ए तां रोगियां नू भी तंदुरुस्त कर देंदा है। अपने पति दे मुख विच इस बीबी रजनी ने गुरु की देख पाई है।
पौने अगले दिन बदरी बन में खारी जाए तरी तव तिन में।
किन्ने अगला दिन चढ़िया ते मन विच सोचदी है मना गुरु दर ते भी लंगर चलदा पे, जदों मैं हत्थां नाल सेवा नहीं करदी पई जिवें अगे मंग के खानी हां किसे पिंड विचों जा के मंग लवां, जिथे बेरियां दा इक झुंड है मैं एक अर्ज कर दिया, जिथे हरिमंदर साहब अमृत सरोवर है ना इत्थे गुरु नानक साहब दे चरण भी पए ने। बाबा बुढ़ा जी गुरु नानक साहब पहली वारी इस बाबे बुढ़े नूं इत्थे मिले ने जदों बाबे दी उम्र 12 साल दी सी। यही दुख भंजनी बेरी है जिथे मेरे गुरदेव ने बैठ के इलाही बाणी दा कीर्तन कीता सी। मैं संखेप विच अज हरिमंदर साहब सरोवर दी साई तुहाडे नाल करनी। गुरु नानक साहब सुल्तानपुर तो पहली उदासी आरंभ कीती है, जदों हजूर गोइंदवाल आए ने ना अजे नगर नहीं वसिया, इस घाट ते बैठे ने, कीर्तन इत्थे भी होया ते गुरु इतिहास कहिंदा है भाई मरदाने ने एक गल कही सी दात्या, थां बड़ी रमणीक है ते हजूर ने अगो कहा सी मरदानिया कदी कोई पुरख आवेगा ते वस दी होवेगी, इशारा कीता सी पुरख आवेगा वस दी होवेगी। साहब ने अगला टिकाणा फतेहाबाद कीता, उस तो अगे इत्थे पानी दी इक ढाब सी जिथे अमृत सरोवर है, 12 महीने इत्थे निर्मल जल खलोता रहिंदा सी। आम ऋषि मुनि भगती करन वाले इस पानी दी ढाब दे किनारे टिकदे सन। जिदन गुरदेव इत्थे आए ने पानी दी ढाब दे किनारे बैठ गए, जल छकिया ते कीर्तन होया ते इत्थे नेड़े पिंड सुल्तान विंड इत्थों दा इक मनुख सी भाई तारा, इहदे बच्चे दा सी तमान, इहनू किसे दस्या सजना अज ते पानी दी ढाब दे किनारे कोई मां पुरश आया जिहड़ा किसे दे घरों मंग के नहीं उह खांदा, जिहड़ा पानी दे किनारे टिक के किसे रब्बी रंग विच रंगिया। भाई तारा प्रशादा लै के चला गया, सतगुरु नूं लंगर छकाया, साहब ने कीर्तन कीता ते भाई तारे ने एक बचन कहा सी, कहन लगा मां पुरशो ऐ फकीर बाबा तेरे बचन सुन के अंदर नूं ठंड पैंदी है, तू कुछ दिन इत्थे टिक जाना, तू किन्ने भाग लाए ने धरती नूं। ते सिख विद्वान कहिंदे ने ज्ञानी ज्ञान सिंह के गुरु नानक साहब ने एक बचन कहा सी, कहन लगे गुरमुखा एक दो दिन नहीं असी इस धरती ते सदा लई टिक जाणा है, कदी समा आवेगा इस धरती ते भोग ते मोख दा प्रवाह चलेगा। दो शब्द कह भोग ते मोख, भोग दा मतलब तन दे परवरिश लई लंगर चलेगा ते आत्मा दी भुख लई इत्थे बाणी दा कीर्तन चलेगा। इत्थे गुरु अंगद साहब भी आए, जदों खडूर दी धरती तों करतारपुर नूं गए ने, सिख विद्वान ज्ञानी कृपाल सिंह लिखदे ने ओ इस सरोवर दे इस ढाब दे किनारे टिके ने, ਤੀਸਰਾ ਪ੍ਰਮਾਣ ਦਿੱਤਾ, ਜਦੋਂ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਦੇ ਅੰਦਰ ਜ਼ਖਮ ਹੋਇਆ ਤੇ ਉਸ ਵਕਤ ਇਸੇ ਬੇੜੀ ਦੇ ਥੱਲਿਓਂ ਇੱਕ ਬੂਟੀ ਸੀ ਜਿਹਦਾ ਨਾਮ ਸੀ ਅਮਰਤੀ। ਇਸ ਬੂਟੀ ਨੂੰ ਤੋੜ ਕੇ ਬਾਬਾ ਅਮਰਦਾਸ ਲੈ ਕੇ ਗਏ। ਉਸ ਬੂਟੀ ਦਾ ਦੁੱਧ ਜਾ ਕੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਤੇ ਚੋਇਆ ਸੀ। ਮੇਰੇ ਕਹਿਣ ਤੋਂ ਮੁਰਾਦ, ਅੱਜ ਵੀ ਤੁਸੀਂ ਦੇਖੋਗੇ ਉਹ ਥਾਂ ਭਾਗਾਂ ਵਾਲੀ, ਇਹ ਬੀਬੀ ਉਸ ਜਗ੍ਹਾ ਤੇ ਪਹੁੰਚ ਗਈ ਹੈ। ਇਹਨੇ ਅੱਜ ਆਪਣੇ ਪਤੀ ਦੀ ਜਿਹੜੀ ਖਾਰੀ ਟੋਕਰੀ ਹੈ ਉਸ ਨੂੰ ਪਾਣੀ ਦੀ ਢਾਬ ਦੇ ਕਿਨਾਰੇ ਸੰਘਣੀ ਛਾਂ ਦੇ ਥੱਲੇ ਰੱਖ ਦਿੱਤਾ ਹੈ।
ਗ੍ਰਾਮ ਵਿਖੇ ਨਰ ਹਿਰਤੇ ਜੋਈ ਕਰਤ ਗਿਲਾਨ ਤਰਕ ਤੇ ਸੋਈ।
ਕਿਉਂਕਿ ਇਹ ਪਿੰਡ ਦੇ ਵਿੱਚ ਤਾਂ ਨੀ ਕਿਸੇ ਦੇ ਵਰਦੀ, ਜਦੋਂ ਲੰਘਣ ਲੱਗਦੀ ਲੋਕ ਕਹਿੰਦੇ ਨੇ ਇਹ ਬੀਬੀ ਆਪਣੇ ਪਤੀ ਨੂੰ ਤੂੰ ਪਿੰਡ ਤੋਂ ਬਾਹਰ ਰੱਖ ਕੇ ਆਇਆ ਕਰ, ਇਹਦੇ ਤਨ ਨੂੰ ਕੋੜ ਲੱਗਾ, ਤੂੰ ਪਿੰਡ ਵਿੱਚ ਕਿਸੇ ਲੋਕਾਂ ਨੂੰ ਕੋੜ ਲਾਣਾ ਚਾਹੁੰਦੀ ਹੈ, ਰੋਟੀ ਜ਼ਰੂਰ ਮੰਗ ਕੇ ਲੈ ਜਾ, ਪਰ ਤੈਨੂੰ ਪਿੰਡ ਵੱਲੋਂ ਆ ਗਿਆ ਕਿ ਪਿੰਡ ਵਿੱਚ ਆਪਣੀਆਂ ਲੋਕ ਨਫ਼ਰਤ ਕਰਦੇ ਨੇ। ਕਹਿਣ ਲੱਗੀ ਹੇ ਪਤੀ ਤੂੰ ਟਿਕ ਇਸ ਸੰਘਣੀ ਛਾਂ ਦੇ ਥੱਲੇ, ਭੁੱਖ ਲੱਗੀ ਏ, ਮੈਂ ਕੁਝ ਪਿੰਡ ਵਿੱਚੋਂ ਮੰਗ ਕੇ ਲਿਆਉਂਦੀ ਹਾਂ।
ਇਸ ਹਿੱਤੇ ਪਤ ਦੂਰ ਬਿਠਾਇਓ ਖਾਰੀ ਸਹਿਤ ਸਹਿਤ ਸੁਸ਼ਾਏ ਟਿਕਾਇਓ।
ਕਵੀ ਜੀ ਕਹਿੰਦੇ ਨੇ ਇਸ ਕਰਕੇ ਵਿਚਾਰੀ ਇਹ ਪਿੰਡੋਂ ਬਾਹਰ ਖਾਰੀ ਰੱਖ ਗਈ ਕਿ ਲੋਕ ਨਫ਼ਰਤ ਨਾ ਕਰਨ, ਮੇਰੇ ਤਾਂ ਭਾਗ ਨੇ, ਸਤ ਬਚਨ ਕਰਕੇ ਛਿੜੇ ਮੱਥੇ ਪ੍ਰਵਾਨ ਕੀਤਾ ਹੈ।
ਗ੍ਰਾਮ ਤੁੰਗ ਕੋ ਆਪ ਸਦਾਈ ਭਿਖਿਆ ਹਿਤ ਲੈਂਦੇ ਸ਼ਤਾਰੀ।
ਬੀਬੀ ਆਪਣੇ ਪਤੀ ਦੀ ਖਾਰੀ ਨੂੰ ਇੱਥੇ ਟਿਕਾ ਕੇ ਨੇੜੀ ਇੱਕ ਪਿੰਡ ਏ ਤੁੰਗ, ਜਿਹੜਾ ਹੁਣ ਕਰੀਬ ਅੰਮ੍ਰਿਤਸਰ ਦੇ ਵਿੱਚ ਹੀ ਆ ਚੁੱਕਾ। ਇਹ ਬੀਬੀ ਪਿੰਡ ਤੁੰਗ ਵਿੱਚ ਗਈ ਏ ਆਪਣੇ ਪਤੀ ਦੀ ਖਾਤਰ ਮੰਗਣ ਵਾਸਤੇ।
ਜੋ ਸ਼੍ਰੀ ਰਾਮਦਾਸ ਖਨਵਾਇਓ ਦੁਖ ਪੰਜਨ ਬਦਰੀ ਤਰ ਪਾਇਓ।
ਤੇ ਕਵੀ ਜੀ ਕਹਿ ਰਹੇ ਨੇ ਇਹ ਉਹੀ ਸਥਾਨ ਜਿਹੜਾ ਮੇਰੇ ਗੁਰੂ ਰਾਮਦਾਸ ਨੇ ਖਨਵਾਇਓ ਦਾ ਅਰਥ ਪਟਵਾਏ। ਕਹਿਣ ਲੱਗੇ ਕਵੀ ਜੀ ਮੈਂ ਉਸ ਦੀ ਗੱਲ ਕਰ ਰਿਹਾ ਜਿਸ ਦੁੱਖ ਭੰਜਣੀ ਬੇਰੀ ਨੂੰ ਤੁਸੀਂ ਅੱਜ ਵੀ ਦੇਖਦੇ ਹੋ।
ਤੈਂ ਕਿਸ ਟੋਵਾ ਬਿਨਾ ਚਿਨਾਰੀ ਰਹਿਓ ਤੋ ਨਾ ਕਿਸ ਨਿਰਧਾਰੀ।
ਗੁਰੂ ਅਮਰਦਾਸ ਜੀ ਨੇ ਥੋੜਾ ਜਿਹਾ ਇਹ ਸਰੋਵਰ ਪਟਾਇਆ ਸੀ ਇਸ ਜਗ੍ਹਾ ਤੋਂ, ਕਹਿੰਦੇ ਨੇ ਪਰ ਅਜੇ ਪੱਕਾ ਨਹੀਂ ਸੀ ਕੀਤਾ ਉਸ ਵਕਤ, ਅਜੇ ਇੱਟਾਂ ਇਹਦੇ ਤੇ ਨਹੀਂ ਚਿਣੀਆਂ।
ਜਿਸਮੇ ਪਰਿਓ ਨੀਰ ਕਿਸ ਤਰਿਓ ਬਦਰੀ ਤਰਕੇ ਤਰਸੋ ਡਰਿਓ।
ਕਵੀ ਜੀ ਆਖਦੇ ਨੇ ਉਸ ਬੇਰੀ ਦੇ ਥੱਲੇ ਟੋਏ ਵਿੱਚ ਪਾਣੀ ਇਕੱਠਾ, ਪਾਣੀ ਬਿਲਕੁਲ ਨਿਰਮਲ ਤੇ ਸਵੱਛ ਹੈ।
ਹੁਤੀ ਮੇਖ ਕੀ ਤਵ ਸੰਕ੍ਰਾਂਤ ਸਮਾ ਪੁਰਬ ਕੋ ਤਵ ਬਿਰਤਾਂਤ।
ਤੇ ਜਿੱਦਣ ਇਹ ਘਟਨਾ ਵਾਪਰੀ ਏ, ਜਿੱਦਣ ਇਹ ਬੀਬੀ ਆਪਣੇ ਪਤੀ ਦੀ ਖਾਰੀ ਨੂੰ ਟੋਕਰੀ ਨੂੰ ਰੱਖ ਕੇ ਦੁੱਖ ਭੰਜਣੀ ਬੇਰੀ ਕੋਲ ਗਈ ਏ, ਉਦਨ ਵੈਸਾਖ ਦੀ ਸੰਕ੍ਰਾਂਤ ਸੀ, ਉਦਨ ਵੈਸਾਖੀ ਸੀ, ਤੇ ਇਹ ਭਾਵਨਾ ਵਾਲੀ ਬੱਚੀ ਪਤੀ ਦੀ ਟੋਕਰੀ ਰੱਖ ਆਪ ਪਿੰਡ ਵਿੱਚ ਪਹੁੰਚੀ ਹੈ।
ਸਹਿਜ ਸੁਭਾਇਕ ਬਾਇਸ ਆਇਓ ਬੈਠ ਰੂ ਪਰ ਜਲ ਦ੍ਰਿਸ਼ਟ ਆਇਓ।
ਕਵੀ ਜੀ ਕਹਿੰਦੇ ਨੇ ਇਹ ਵਿਚਾਰਾ ਥੋੜੀ ਟੋਕਰੀ ਵਿੱਚ ਬੈਠਾ ਹੈ ਤੇ ਕੀ ਤੱਕਦਾ ਹੈ ਕਿ ਬੇਰੀ ਦੇ ਉੱਪਰ ਕਈ ਪੰਛੀ ਬੈਠੇ ਨੇ, ਤੇ ਦੇਖਦਿਆਂ ਦੇਖਦਿਆਂ ਇੱਕ ਕਾਲੇ ਰੰਗ ਦਾ ਕਾਂ ਆਇਆ ਹੈ।
ਹੁਤੋ ਤ੍ਰਿਖਾ ਤੁਰ ਉਤਰਿਓ ਤਰੇ ਪੰਚ ਬੇਰ ਚੁੰਚ ਨੱਕੋ ਪਰੇ।
ਕਵੀ ਜੀ ਕਹਿੰਦੇ ਨੇ ਇਸ ਕਾਂ ਨੂੰ ਪਿਆਸ ਲੱਗੀ ਏ, ਤੇ ਜਦੋਂ ਇਹ ਬੇਰੀ ਤੋਂ ਥੱਲੇ ਉਤਰੇ ਹੈ ਤੇ ਇਹਨੇ ਪੰਜ ਵਾਰੀ ਪਾਣੀ ਦੀ ਚੁੰਝ ਭਰ ਕੇ ਇਹਨੇ ਪੀਣਾ ਕੀਤੀ, ਪਿਆਸ ਲੱਗੀ ਚੁੰਝ ਵਿੱਚ ਪੰਜ ਵਾਰੀ ਪਾਣੀ ਭਰਿਆ ਤੇ ਪੀ ਲਿਆ ਹੈ।
ਜਬ ਅੰਤਰ ਜਲ ਪਰਵਰਸ਼ਿਓ ਜਾਏ ਹਿਰਦਾ ਸ਼ੁੱਧ ਹੋਏ ਬੁੱਧ ਦੇ ਬਿਦਤਾਏ।
ਜਦੋਂ ਉਹ ਜਲ ਜਿਹੜਾ ਇਹਦੇ ਅੰਦਰ ਪ੍ਰਵੇਸ਼ ਕਰ ਗਏ ਤੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਮਾਨੋ ਇਸ ਕਾਂ ਦਾ ਅੰਦਰ ਪਵਿੱਤਰ ਹੋ ਗਿਆ, ਇਹਦਾ ਅੰਦਰ ਜਿਹੜੀ ਮਲੀਨਤਾ ਹੈ ਉਹ ਦੂਰ ਹੋਈ ਹੈ।
ਕਰਿਓ ਇਸ਼ਨਾਨ ਪੁਰਬ ਕੇ ਕਾਲ ਪੈ ਸਵੈਤ ਤਨ ਰੁਚਿਰ ਮਰਾਲ।
ਪਹਿਲਾਂ ਇਸ ਕਾਂ ਨੇ ਪੰਜ ਵਾਰੀ ਚੁੰਝ ਭਰ ਕੇ ਪਾਣੀ ਪੀਤਾ ਤੇ ਅਚਨਚੇਤ ਇਸੇ ਕਾਂ ਨੇ ਉਸ ਪਾਣੀ ਦੇ ਅੰਦਰ ਇਸ਼ਨਾਨ ਕੀਤਾ, ਤੇ ਕਹਿੰਦੇ ਜਦੋਂ ਇਹ ਕਾਂ ਪਾਣੀ ਵਿੱਚੋਂ ਬਾਹਰ ਨਿਕਲਿਆ ਤੇ ਇਹਦਾ ਖੰਭ ਇਹਦਾ ਤਨ ਬਿਲਕੁਲ ਚਿੱਟਾ ਤੇ ਇੰਜ ਭਾਸਦਾ ਪਿਆ ਜਿਵੇਂ ਹੰਸ ਬਣ ਗਿਆ ਸੀ ਕਾਂ, ਪਰ ਹੰਸ ਬਣ ਕੇ ਉਡਾਰੀ ਮਾਰੀ ਹੈ।
ਸੋ ਪਿੰਗਲ ਦਖਤ ਸਭ ਰਹੇ ਜਸਾ ਕਾਕ ਨੇ ਸ਼ੁਭ ਫਲ ਲਹਿਓ।
ਕਹਿੰਦੇ ਇਹ ਪਿੰਗਲਾ ਜਿਹੜਾ ਧਿਆਨ ਨਾਲ ਦੇਖਦਾ ਪਿਆ ਕਿ ਪਹਿਲਾਂ ਕਾਂ ਨੇ ਪਾਣੀ ਪੀਤਾ, ਪਰਤ ਕੇ ਇਸ ਪਾਣੀ ਅੰਦਰ ਉਹਨੇ ਇਸ਼ਨਾਨ ਕੀਤਾ, ਤੇ ਇਹਦਾ ਰੰਗ ਕਾਲੇ ਤੋਂ ਸਫੇਦ ਹੋਇਆ ਹੈ।
ਉਹਦੇ ਹੈ ਭਾਗ ਤੇ ਔਰ ਫਰਦਾਈ ਇਸ ਜਲ ਕੀ ਮਹਿਮਾ ਅਗਤਾਈ।
ਇਹਨੇ ਇੱਕੋ ਦਮ ਉਹ ਪਿੰਗਲਾ ਕਹਿੰਦਾ ਹੈ, ਵਾਹ ਮੇਰੇ ਵਾਹਿਗੁਰੂ, ਅੱਜ ਮੇਰੀ ਘਰਵਾਲੀ ਦੀ ਭਾਵਨਾ ਨੂੰ ਭਾਗ ਲੱਗ ਗਏ। ਇਹ ਕਾਂ ਤਾਂ ਮਾਨੋ ਮੇਰੇ ਵਾਸਤੇ ਆ ਗਏ। ਇਸ ਪਾਣੀ ਦੀ ਤਸੀਰ ਵਿੱਚ ਤਾਕਤ ਬੜੀ ਏ, ਇਸ ਪਾਣੀ ਦੇ ਅੰਦਰ ਕੋਈ ਅਸਚਰਜ ਕੌਤਕ ਵਾਪਰਿਆ ਹੈ।
ਮਨ ਹਾਂ ਪੁੰਨ ਮਮ ਬਾਇਸ ਆਇਓ ਨੀਰ ਮਹਾਤਮ ਕੋ ਦਰਸਾਇਓ।
ਕਹਿੰਦਾ ਇਹ ਤਾਂ ਪ੍ਰੇਰਨਾ ਮਾਲਕ ਨੇ ਜਿਵੇਂ ਦਿੱਤੀ ਹੋਵੇ ਕਿ ਇਸ ਨੀਰ ਅੰਦਰ ਬੜੀ ਤਾਕਤ ਈ, ਇਸ ਨੀਰ ਅੰਦਰ ਬੜੀ ਸਮਰੱਥਾ ਹੈ।
ਬਿਨਾ ਬਿਲਮ ਤੇ ਉਤਹਾਲਾ ਜੋ ਨਿਜ ਬਲ ਤੇ ਸਕੇ ਨਾ ਚਾਲਾ।
ਕਿੰਨੇ ਬਿਨਾ ਇਹ ਤਾਕਤ ਤੋਂ ਵਿਚਾਰਾ ਖਿਲ ਨਹੀਂ ਸਕਦਾ। ਮਨ ਵਿੱਚ ਆਇਆ, ਮਣਾ ਤੂੰ ਵੀ ਇਸ ਜਲ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ? ਮੈਂ ਇੱਕ ਅਰਜ਼ ਜ਼ਰੂਰ ਕਰਾਂਗਾ। ਜਦੋਂ ਆਪਾਂ ਇਹ ਸਾਖੀ ਪੜ੍ਹਨੇ ਆ ਨਾ, ਤੇ ਕਈ ਵਾਰੀ ਤਰਕਸ਼ੀਲ ਮਨ ਇਹ ਕਹਿੰਦਾ ਕਿ ਇਹ ਕੁਝ ਵਾਪਰ ਸਕਦਾ। ਇੱਕ ਗੱਲ ਚੇਤੇ ਰੱਖਿਓ, ਕੱਲੇ ਇਸ ਕੋੜੀ ਦੀ ਗੱਲ ਨੂੰ ਨਾ ਲਵੋ, ਉਸ ਬੱਚੀ ਦੇ ਹਿਰਦੇ ਦੀ ਭਾਵਨਾ ਨੂੰ ਲਵੋ ਜਿਹੜੀ ਰਾਜ ਭਾਗ ਹੁੰਦਿਆਂ ਇੰਨੀ ਦ੍ਰਿੜਤਾ ਨਾਲ ਕਹਿੰਦੀ ਪਈ ਹੈ ਕਿ ਬਾਪੂ ਦੇਣ ਵਾਲਾ ਕੇਵਲ ਇੱਕ ਕਰਤਾਰ ਏ, ਤੇਰੇ ਕੋਲ ਕੀ ਤਾਕਤ ਕਿ ਤੂੰ ਮੈਨੂੰ ਕੋਈ ਦੇ ਸਕੇ। ਇਹਦਾ ਮਤਲਬ ਉਸ ਬੱਚੀ ਦੀ ਭਾਵਨਾ ਨੂੰ ਤੱਕੋ ਜਿਹੜੀ ਰਾਜ ਭਾਗ ਨੂੰ ਠੁਕਰਾ ਕੇ ਗੁਰੂ ਦੀ ਸ਼ਬਦ ਤੇ ਯਕੀਨ ਕਰਕੇ ਤੁਰੀਏ। ਤੇ ਮੇਰੇ ਗੁਰੂ ਨਾਨਕ ਦਾ ਇੱਕ ਸੁਭਾਅ ਏ, ਜਦੋਂ ਕੋਈ ਭਾਵਨਾ ਵਾਲਾ ਆਉਂਦਾ ਤੇ ਮੇਰਾ ਸਤਿਗੁਰੂ ਉਹਦੀ ਝੋਲੀ ਵਿੱਚ ਦਾਤ ਵੀ ਪਾਉਂਦਾ। ਕਿ ਬਗਲੇ ਤੋਂ ਕਾਂ ਤੋਂ ਕੋਈ ਹੰਸ ਹੋ ਸਕਦਾ? ਚੇਤੇ ਰੱਖਿਓ, ਬਾਹਰ ਦਾ ਰੋਗ ਜਿਹੜਾ ਇਹਨੂੰ ਤਾਂ ਦੁਨੀਆਂ ਵੀ ਦੂਰ ਕਰ ਸਕਦੀ ਏ। ਕਈ ਵਾਰੀ ਆਪਾਂ ਤੱਕਦੇ ਹਾਂ ਜਦੋਂ ਰੋਗ ਦੀ ਗੱਲ ਚੱਲੇ, ਪਰ ਅੰਦਰ ਦੇ ਰੋਗ ਇੰਨੇ ਕੁ ਅਸਾਧ ਨੇ, ਛੇਤੀ ਕੀਤਿਆਂ ਉਹ ਬਾਹਰ ਦੇ ਵੈਦ ਤੋਂ ਕਦੀ ਦੂਰ ਨਹੀਂ ਹੁੰਦੇ। ਜਿਹੜਾ ਸਤਿਗੁਰੂ ਅੰਦਰ ਦੇ ਰੋਗਾਂ ਨੂੰ ਤੰਦਰੁਸਤੀ ਦੇ ਸਕਦਾ, ਉਸ ਗੁਰੂ ਵਾਸਤੇ ਬਾਹਰ ਦੇ ਰੋਗੀ ਨੂੰ ਤੰਦਰੁਸਤ ਕਰਨਾ ਕੋਈ ਆਦੀ ਬਿਖਮ ਬਾਤ ਨਹੀਂ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ। ਹਜ਼ੂਰ ਨੇ ਕਿਰਪਾ ਕਰਕੇ ਇੱਕ ਬਚਨ ਕੀਤਾ, ਕਹਿਣ ਲੱਗੇ, ਕਿਆ ਜਦੋਂ ਆਪਾਂ ਤੱਕਦੇ ਹਾਂ, ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ, ਜੋਤਿਸ਼ ਭਾਵੈ ਨਾਨਕਾ ਕਾਗੋਂ ਹੰਸ ਕਰੇ। ਸ਼ਾਇਦ ਕਹਿੰਦੇ ਨੇ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕੌਵਾ ਹੰਸ ਹੋ ਹੈ। ਸਾਹਿਬ ਬਾਣੀ ਵਿੱਚ ਪ੍ਰਮਾਣ ਦਿੰਦੇ ਨੇ ਕਿ ਹੇ ਮੇਰੇ ਮਾਲਕ, ਤੇਰੇ ਸਾਹਮਣੇ ਕੋਈ ਦੇਰੀ ਨਹੀਂ, ਜੇ ਤੂੰ ਕਿਰਪਾ ਕਰਦੇ ਨੇ ਤੇ ਕਾਂ ਬਿਰਤੀ ਵਾਲੇ ਵੀ ਤੇਰੇ ਕੋਲ ਆਉਣ ਤੇ ਉਹਨਾਂ ਨੂੰ ਤੂੰ ਹੰਸ ਬਣਾ ਦੇਣਾ। ਮੇਰੇ ਗੁਰੂ ਅਰਜਨ ਦੇਵ ਨੇ ਐਵੇਂ ਨਹੀਂ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਇੱਕ ਅਰਜ਼ ਕਰਦਿਆਂ ਕਈ ਸੱਜਣ ਕਹਿੰਦੇ ਨੇ, ਜਿੱਥੇ ਹਰਿਮੰਦਰ ਸਾਹਿਬ ਹੈ ਨਾ, ਇਹ ਥਾਂ ਅਕਬਰ ਨੇ ਗੁਰਦੇਵ ਜੀ ਨੂੰ ਦਾਨ ਕੀਤੀ ਸੀ। ਕਈ ਕਹਿੰਦੇ ਨੇ ਬੀਬੀ ਭਾਨੀ ਦੇ ਨਾਂ ਜਗੀਰ ਲਾਈ, ਪਰ ਗਿਆਨੀ ਗਿਆਨ ਸਿੰਘ ਲਿਖਦੇ ਨੇ ਅੰਮ੍ਰਿਤਸਰ ਦੀ ਮਹਿਮਾ ਅੰਦਰ, ਜਦੋਂ ਅੰਮ੍ਰਿਤਸਰ ਦੇ ਗਜ਼ਤੀਰ ਨੂੰ ਦੇਖਦੇ ਹਾਂ ਤੇ ਕਹਿੰਦੇ ਨੇ 700 ਅਕਬਰੀ ਰੁਪਈਆਂ ਦੀ ਮੇਰੇ ਗੁਰੂ ਅਮਰਦਾਸ ਨੇ ਜ਼ਮੀਨ ਖਰੀਦੀ ਏ, ਨਾ ਕਿ ਕਿਸੇ ਬਾਦਸ਼ਾਹ ਦੀ ਦਾਨ ਕੀਤੀ ਹੋਈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਇਸ ਘਰ ਨੂੰ ਦੇਖਦੇ ਨੇ ਤੇ ਪਹਿਲਾ ਬਚਨ ਤਾਂ ਉਹ ਕਹਿੰਦੇ ਨੇ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਸ ਸ਼ਹਿਰ ਦਾ ਨਾਮ ਰਾਮਦਾਸਪੁਰ ਵੀ ਪਿਆ। ਨਾਲ ਕਹਿੰਦੇ ਨੇ, ਹਰ ਹਾਂ ਨਾਨਕ ਕਸਮਲ ਜਾਹੇ। ਹੁਣ ਇਹਦਾ ਅਰਥ ਆਪਾਂ ਕੀ ਕਰਾਂਗੇ? ਸਾਹਿਬ ਕਹਿੰਦੇ ਨੇ, ਪਿਆਰਿਆ ਤੂੰ ਇਸ਼ਨਾਨ ਕਰਕੇ ਦੇਖ, ਹਰ ਹਾਂ ਨਾਨਕ ਕਸਮਲ ਜਾਹੇ, ਤੇਰੇ ਸਾਰੇ ਪਾਪ ਉਤਰ ਜਾਣਗੇ। ਨਾਇ ਰਾਮਦਾਸ ਸਰ, ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕੀਤਿਆਂ। ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਤਾਂ ਇਹ ਸ਼ਬਦ ਵੀ ਸੰਬੰਧਿਤ ਇਹਦੇ ਨਾਲ ਜੋੜੇ ਨੇ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਦੂਜਾ ਪ੍ਰਮਾਣ ਦਿੱਤਾ ਕਿ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਵਾ ਹੈ ਜੀ ਕਾ। ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ। ਇਹਦਾ ਮਤਲਬ ਇਸ ਦਰ ਦੀ ਮਹਿਮਾ ਕਿੰਨੀ ਕੁ ਉੱਚੀ ਏ। ਪਰ ਦੂਸਰੀ ਗੱਲ, ਸਤਿਗੁਰੂ ਸਮਰੱਥ ਜੇ ਪਿਆਰਿਓ, ਕਦੀ ਤਰਕ ਨਾ ਕਰਿਓ। ਅੱਜ ਵੀ ਭਾਵਨਾ ਵਾਲਿਆਂ ਦੀ ਝੋਲੀ ਵਿੱਚ ਉਸ ਦਰ ਤੋਂ ਖੈਰ ਪੈਂਦੀ। ਸਿੱਖ ਵਿਦਵਾਨਾਂ ਨੇ ਕੁਝ ਪ੍ਰਮਾਣ ਦਿੱਤੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਪਿਆਰਾ ਬਚਨ ਕਿਹਾ। ਉਹਨਾਂ ਨੇ ਜਿੱਥੇ ਅਨੇਕਾਂ ਗ੍ਰੰਥ ਲਿਖੇ ਤੇ ਉਹ ਜਦੋਂ ਵੀ ਕੋਈ ਗ੍ਰੰਥ ਲਿਖਦੇ ਨੇ ਨਾ ਇੱਕ ਗੱਲ ਕਹਿੰਦੇ ਨੇ ਕਿ ਮੇਰੀ ਪੋਥੀ ਪੜ੍ਹਨ ਲੱਗਿਆਂ ਜੋ ਲਿਖ ਰਿਹਾ ਵਾਂ ਪਹਿਲੀ ਗੱਲ ਤੇ ਆਪਣੇ ਆਪ ਨੂੰ ਉਹ ਨਾ ਛੇਤੀ ਦਿੰਦੇ ਹੀ ਨਹੀਂ ਜਦੋਂ ਉਹ ਲਿਖਦੇ ਨੇ ਕਹਿੰਦੇ ਨੇ ਜੋ ਕੁਝ ਮੈਂ ਲਿਖ ਰਿਹਾ ਇਹਦਾ ਮਤਲਬ ਇਹ ਨਹੀਂ ਮੈਂ ਤੈਨੂੰ ਦੱਸਣਾ ਵਾਂ ਕਿ ਇਤਿਹਾਸ ਦੇ ਕਿਹੜੇ ਕਿਹੜੇ ਨੁਕਤੇ ਨੇ ਕਹਿੰਦੇ ਨੇ ਮੇਰੇ ਲਿਖਣ ਦਾ ਕੇਵਲ ਇੰਨਾ ਭਾਵੇ ਇਹਨੂੰ ਪੜ੍ਹ ਕੇ ਕੋਈ ਸਿੱਖੀ ਵਾਲਾ ਜੀਵਨ ਕਮਾ ਲਵੇ ਉਹਨਾਂ ਨੇ ਘਟਨਾ ਲਿਖੀ ਕਹਿੰਦੇ ਨੇ ਸੰਨ 1927 ਦੀ ਗੱਲ ਏ ਜੇ ਕਿਸੇ ਪੜ੍ਹਨੀ ਹੋਵੇ ਉਹਨਾਂ ਨੇ ਕਿਤਾਬ ਲਿਖੀ ਸੰਤ ਗਾਥਾ ਉਹਦਾ ਪਹਿਲਾ ਭਾਗ ਏ ਉਹਦੇ ਵਿੱਚ ਉਹਨਾਂ ਨੇ ਵੱਖ ਵੱਖ ਮਹਾਂਪੁਰਸ਼ਾਂ ਦੇ ਜੀਵਨ ਦਿੱਤੇ ਨੇ ਉਹਦੇ ਵਿੱਚ ਇੱਕ ਉਹਨਾਂ ਨੇ ਜੀਵਨ ਦਿੱਤਾ ਸੰਤ ਸ਼ਾਲੋਨੇ ਵਾਲੇ ਗਵਾਲੀਅਰ ਦੇ ਨੇੜੇ ਇੱਕ ਪਿੰਡ ਹੋਇਆ ਸੰਤ ਸ਼ਾਲੋਨੇ ਵਾਲੇ ਉਹਨਾਂ ਦਾ ਨਾਮ ਕਿਉਂ ਉਹ ਕਹਿੰਦੇ ਨੇ ਸਾਨੂੰ 1927 ਦੇ ਅੰਦਰ ਇੱਕ ਮਨੁੱਖ ਆ ਕੇ ਮਿਲਿਆ ਜਿਹਦਾ ਨਾਮ ਹੈ ਰਾਓ ਬਿਨੈਕਰ ਜਦੋਂ ਉਹ ਹਰਿਮੰਦਰ ਸਾਹਿਬ ਆਇਆ ਉਹਨੇ ਉਸ ਮਹਾਂਪੁਰਸ਼ ਦੇ ਜੀਵਨ ਨੂੰ ਦੱਸਿਆ ਬੋਲੇ ਹਿੰਦੀ ਤੇ ਨਾਲ ਉਹ ਕਹਿ ਭਾਈ ਵੀਰ ਸਿੰਘ ਨੂੰ ਕਿ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਤੋਂ ਕਲਿਆਣ ਮਿਲੀ ਨਹੀਂ ਪੁੱਛਿਆ ਤੁਹਾਡੇ ਅੰਦਰ ਜਾਤ ਕਿਵੇਂ ਲੱਗੀ ਉਹ ਕਹਿੰਦਾ ਇੱਕ ਮਹਾਂਪੁਰਸ਼ ਏ ਉਹਦੇ ਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਕਹਿੰਦਾ ਰਹਿੰਦਾ ਸਾਡੇ ਪਿੰਡਾਂ ਵੱਲ ਸੀ ਪਰ ਤੁਹਾਡੀ ਤਰ੍ਹਾਂ ਉਹ ਸਿੰਘ ਸੀ ਜਪਦਾ ਮੁੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਸੀ ਪੜ੍ਹਦਾ ਗੁਰੂ ਕੀ ਬਾਣੀ ਸੀ ਪਰ ਇੰਨਾ ਪਤਾ ਜ਼ਰੂਰ ਏ ਜਦੋਂ ਕਿਤੇ ਬੱਚਿਆਂ ਵਿੱਚ ਬਹਿਣਾ ਤੇ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਜਿਸ ਘਰ ਵਿੱਚ ਮੇਰਾ ਜਨਮ ਹੋਇਆ ਸਾਡੇ ਘਰ ਦੇ ਅੰਦਰ ਛੜੀਆਂ ਸੋਨੇ ਤੇ ਚਾਂਦੀ ਦੀਆਂ ਹੁੰਦੀਆਂ ਸਨ ਕਹਿੰਦਾ ਅੰਜ ਭਾਸਦਾ ਕਿ ਜਿਵੇਂ ਕਿਸੇ ਰਾਜ ਘਰਾਣੇ ਨਾਲ ਉਹ ਸੰਬੰਧਿਤ ਸੀ ਪਰ ਕਹਿੰਦਾ ਇੱਕੋ ਗੱਲ ਕਹਿੰਦਾ ਸੀ ਜੇ ਪੁੱਛਣਾ ਕਿ ਮਹਾਂਪੁਰਸ਼ੋ ਲੋਕ ਬੈਕੁੰਠ ਦੀ ਆਸ ਕਰਦੇ ਨੇ ਤੇ ਸਾਨੂੰ ਉਹਨੇ ਕਿਹਾ ਸੀ ਜੇ ਤੁਸੀਂ ਸੱਚਖੰਡ ਜਾਣਾ ਚਾਹੁੰਦੇ ਹੋ ਤੇ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਜਾਇਓ ਤੇ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਕਰਿਓ ਇਸ਼ਨਾਨ ਤੇ ਪਰਤ ਕੇ ਹਰਿਮੰਦਰ ਵਿੱਚ ਬੈਠ ਕੇ ਕੀਰਤਨ ਸੁਣਿਓ ਤੁਹਾਨੂੰ ਪ੍ਰਤੱਖ ਦੀਦਾਰ ਉੱਥੇ ਹੋ ਜਾਣੇ ਭਾਈ ਸਾਹਿਬ ਕਹਿੰਦੇ ਨੇ ਮੇਰੇ ਜੀਵਨ ਦੀ ਘਟਨਾ ਹੈ ਕਹਿੰਦੇ ਨੇ ਜਿੱਦਣ ਮੈਂ ਅੱਜ ਉਹਨਾਂ ਨੂੰ ਮਿਲਿਆ ਵਾਂ ਤੇ ਪੁੱਛਿਆ ਤੁਸੀਂ ਕੀਰਤਨ ਸੁਣ ਕੇ ਆਏ ਹੋ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਕੀ ਮਹਿਸੂਸ ਕੀਤਾ ਜੇ ਤੇ ਅੱਗੋਂ ਉਹਨਾਂ ਨੇ ਉੱਤਰ ਦਿੱਤਾ ਕਹਿਣ ਲੱਗੇ ਸੱਚ ਪੁੱਛੋ ਕਹਿੰਦਾ ਅਸੀਂ ਅਵਤਾਰ ਪੂਜਾ ਕਰਨੇ ਹਾਂ ਕਰਦੇ ਰਹੇ ਹਾਂ ਕਹਿੰਦਾ ਰਾਮ ਚੰਦਰ ਜੀ ਆਏ ਆਪਣੇ ਸਮੇਂ ਅਨੁਸਾਰ ਲੋਕਾਂ ਨੂੰ ਸ਼ੁਭ ਉਪਦੇਸ਼ ਦੇ ਕੇ ਪਿਆਨਾ ਕਰ ਗਏ ਕਹਿੰਦਾ ਕ੍ਰਿਸ਼ਨ ਜੀ ਆਏ ਉਪਦੇਸ਼ ਦੇ ਕੇ ਚਲੇ ਗਏ ਲੋਕਾਂ ਦਾ ਕੁਝ ਪਾਰ ਉਤਾਰਾ ਕੀਤਾ ਕਹਿੰਦਾ ਅਨੇਕਾਂ ਰਿਸ਼ੀ ਮੁਨੀ ਆਏ ਸਮੇਂ ਦੇ ਮੁਤਾਬਕ ਆ ਕੇ ਚਲੇ ਗਏ ਪਰ ਕਹਿੰਦਾ ਜਦੋਂ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ ਕੀਰਤਨ ਸੁਣਿਆ ਕਹਿੰਦਾ ਇੱਕ ਗੱਲ ਮੈਂ ਦੁਨੀਆਂ ਨੂੰ ਦਾਅਵੇ ਨਾਲ ਕਹਿੰਦਾ ਗੁਰੂ ਨਾਨਕ ਆਏ ਜ਼ਰੂਰ ਨੇ ਪੜ੍ਹਨੇ ਆ ਭਾਈ ਗੁਰਦਾਸ ਦੇ ਬਚਨ ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਆਏ ਜ਼ਰੂਰ ਨੇ ਪਰ ਕਹਿੰਦਾ ਲੋਕੋ ਗਏ ਕਿਤੇ ਨਹੀਂ ਜੇ ਕੀਰਤਨ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਇਸੇ ਧਰਤੀ ਵਿੱਚ ਹੀ ਰਹਿ ਗਏ ਇਹਦੀ ਭਾਵਨਾ ਕਹਿੰਦਾ ਜੇ ਕਿਸੇ ਲੈਣਾ ਇਸ ਜਲ ਨੂੰ ਸਪਰਸ਼ ਕਰਕੇ ਦੇਖੋ ਕਿਉਂਕਿ ਉਹ ਕਿਹੜਾ ਸਮਾਂ ਜਿੱਥੇ ਹਰਿਮੰਦਰ ਵਿੱਚੋਂ ਬਾਣੀ ਦੀ ਆਵਾਜ਼ ਨਹੀਂ ਆਉਂਦੀ ਇੱਕ ਪ੍ਰੋਫੈਸਰ ਆਇਆ ਭਾਈ ਵੀਰ ਸਿੰਘ ਦੇ ਬਚਨਾਂ ਵਿੱਚ ਵੀ ਮੈਂ ਕਹਿ ਰਿਹਾ ਉਹ ਕਹਿੰਦਾ ਹਰਿਮੰਦਰ ਦੀ ਪਰਿਕਰਮਾ ਵਿੱਚ ਟਿਕਿਆ ਤੇ ਉਹਨੇ ਇੱਕ ਗੱਲ ਜਾਂਦਿਆਂ ਕਹੀ ਕਹਿੰਦਾ ਜਿੰਨੀ ਦੇਰ ਤੱਕ ਸੰਸਾਰ ਹੈ ਨਾ ਇੱਥੇ ਭਟਕਦੇ ਹੋਏ ਹਿਰਦਿਆਂ ਨੂੰ ਟਿਕਾ ਮਿਲੇਗਾ ਪੁੱਛਿਆ ਕਿਉਂ ਉਹ ਕਹਿੰਦਾ ਜਿਸ ਥਾਂ ਤੇ ਇੰਨੀ ਭਜਨ ਬੰਦਗੀ ਹੋਵੇ ਤੇ ਅੱਜ ਉਹ ਯਾਦਗਾਰਾਂ ਨੇ ਜਦੋਂ ਆਪਾਂ ਜਾਂਦੇ ਹਾਂ ਹਰਿਮੰਦਰ ਸਾਹਿਬ ਉਸ ਬੇਰੀ ਨੂੰ ਦੇਖਦੇ ਹਾਂ ਜਿਸ ਬੇਰੀ ਥੱਲੇ ਕਦੀ ਮਹਾਨ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਬੁੱਢਾ ਬੈਠ ਕੇ ਸੇਵਾ ਕਰਾਉਂਦਾ ਸੀ ਪਿਆਰਿਓ ਜਦੋਂ ਦਰਸ਼ਨੀ ਡਿਉੜੀ ਤੋਂ ਅੰਦਰ ਜਾਈਦਾ ਤੇ ਸਾਹਮਣੇ ਨਾਲ ਲਾਚੀ ਵੀਰ ਏ ਜਿੱਥੇ ਮੇਰਾ ਗੁਰੂ ਅਰਜਨ ਦੇਵ ਦੁਪਹਿਰ ਵੇਲੇ ਬੈਠ ਕੇ ਸੇਵਾ ਕਰਾਉਂਦਾ ਸੀ ਜਦੋਂ ਅਕਸਰ ਤੀਰਥ ਕੁਲ ਜਾਈਦਾ ਇੱਥੇ ਗੁਰਦੇਵ ਸਵੇਰੇ ਬੈਠ ਕੇ ਸੇਵਾ ਕਰਾਉਂਦੇ ਨੇ ਇਹੀ ਕਾਰਨ ਉਹ ਭਾਈ ਵੀਰ ਸਿੰਘ ਲਿਖਦੇ ਨੇ ਕਿ ਧਿਆਨ ਰੱਖੋ ਕਹਿੰਦੇ ਨੇ ਮੇਰੇ ਵਾਸਤੇ ਹਰਿਮੰਦਰ ਕੀ ਏ ਭਾਈ ਸਾਹਿਬ ਦੇ ਬਚਨ ਨੇ ਉਹ ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ ਸੱਪ ਦੀ ਮਣੀ ਚਲੀ ਜਾਏ ਜਿਵੇਂ ਉਹ ਦੁਖੀ ਹੁੰਦਾ ਪੁੱਤ ਗਵਾਚਿਆ ਮਾਂ ਜਗਤ ਨਹੀਂ ਭਾਉਂਦਾ ਪੁੱਤਰ ਗਵਾਚ ਜਾਏ ਮਾਂ ਨੂੰ ਚੈਨ ਨਹੀਂ ਸੱਪ ਦੀ ਮਣੀ ਚਲੀ ਜਾਏ ਉਹਨੂੰ ਚੈਨ ਨਹੀਂ ਕਹਿੰਦਾ ਜਦੋਂ ਫਕੀਰ ਨੂੰ ਨਾਮ ਦੀ ਤੋਟ ਆ ਜਾਏ ਉਹਦਾ ਅੰਦਰ ਉਦਾਸ ਰਹਿੰਦਾ ਤੇ ਕਹਿੰਦਾ ਦੁਨੀਆਂ ਵਾਲਿਓ ਜੇ ਕਿਸੇ ਦਾ ਅੰਦਰ ਨਾਮ ਤੋਂ ਟੁੱਟ ਗਿਆ ਹੈ ਆਓ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦੋ ਘੜੀਆਂ ਟਿਕਾ ਕੇ ਬਹਿ ਕੇ ਦੇਖੋ ਤਾਂ ਸਹੀ ਮੇਰਾ ਗੁਰੂ ਟੁੱਟੀਆਂ ਹੋਈਆਂ ਸੁਰਤਾਂ ਨੂੰ ਜੋੜ ਦਿੰਦਾ ਭਾਈ ਸਾਹਿਬ ਨੇ ਇੱਕ ਰੁਬਾਈ ਕਹੀ ਰਚਨਾ ਉਹਨਾਂ ਦੀ ਵਿੱਚ ਉਵੇਂ ਕਹਿਣ ਲੱਗੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ ਪਰਲੋ ਮੱਚੇ ਚਫੇਰ ਤਿਉਂ ਕੁਰ ਘਬਰਾਵਦਾ ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ ਜਿਨ੍ਹਾਂ ਦੀਆਂ ਅੰਦਰੋਂ ਡੋਰਾਂ ਟੁੱਟ ਜਾਣ ਜਦੋਂ ਤੇਰੇ ਦਰ ਤੇ ਆਉਂਦੇ ਨੇ ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ ਲਹਿਰ ਫਿਰੇ ਇੱਕ ਵਾਰ ਰੋਹ ਮੁੜ ਧਾਮਦਾ ਕਹਿਣ ਲੱਗੇ ਕੀ ਅਗੰਮੀ ਖੇਲ ਕਹਿੰਦੇ ਨੇ ਸਮਝ ਨਹੀਂ ਪੈਂਦੀ ਕੀ ਅਗੰਮੀ ਖੇਡ ਇੱਥੇ ਲਹਿਰ ਦੀ ਅਰਸ਼ ਉਤਰਿਆ ਆਣ ਰੱਸੀਆਂ ਬਚਾਵਦਾ ਖੇ ਮੇਰੇ ਮਾਲਕ ਤੂੰ ਤਾਂ ਰਸ ਦੇਣ ਵਾਲਿਆਂ ਨੂੰ ਇੱਥੇ ਟਿਕਾ ਦੇਣਾ ਮੈਂ ਅਰਜ਼ ਕਰ ਰਿਹਾ ਉਹ ਪ੍ਰੋਫੈਸਰ ਨੇ ਗੱਲ ਕੀ ਕਹੀ ਕਹਿੰਦਾ ਕਦੀ ਇਕਾਂਤ ਵਿੱਚ ਬੈਠ ਕੇ ਦੇਖੋ ਜਿਹੜੀ ਗੁਰੂ ਨੇ ਬੈਠ ਕੇ ਇੱਥੇ ਇਬਾਦਤ ਕੀਤੀ ਜਿਹੜਾ 24 ਘੰਟੇ ਨਿਰੰਤਰ ਹਰ ਜਸ ਕੀਰਤਨ ਹੁੰਦਾ ਚੇਤੇ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸੁੱਖ ਆਸਨ ਕਰਦੇ ਨੇ ਸੇਵਾ ਕਰਦੇ ਨੇ ਉਸ ਤੋਂ ਬਾਅਦ ਵੀ ਉੱਥੇ ਹਰ ਜਸ ਹੁੰਦਾ ਜੇ ਕੋਈ ਪੁੱਛੇ ਵੀ ਕੀਰਤਨ ਤਾਂ ਬੰਦ ਹੋ ਗਿਆ ਨਹੀਂ ਜਿਹੜੇ ਅੰਦਰ ਸੇਵਾ ਕਰਨ ਵਾਲੇ ਨੇ ਉਹਨਾਂ ਦੇ ਮੁੱਖ ਵਿੱਚ ਵੀ ਬਾਣੀ ਹੈ ਕਦੀ ਪਰਕਰਮਾ ਵਿੱਚ ਝਾਤੀ ਮਾਰ ਕੇ ਦੇਖੋ ਇਕਾਂਤ ਵਿੱਚ ਬੈਠੇ ਚੌਂਕੜੇ ਮਾਰ ਕੇ ਗੁਰੂ ਕੀ ਬਾਣੀ ਨੂੰ ਜਪਦੇ ਪਏ ਪਿਆਰਿਓ ਉਸ ਧਰਤੀ ਦੇ ਅੰਦਰ ਕਿੰਨੀ ਕੁ ਸਮਰੱਥ ਹੈ ਮੈਂ ਅਰਜ਼ ਕਰਾਂ ਪ੍ਰੋਫੈਸਰ ਪੂਰਨ ਸਿੰਘ ਨੇ ਜਦੋਂ ਆਪਣੀ ਇਹ ਰਚਨਾ ਕਹੀ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਉਹਦੀ ਇੱਕ ਕਵਿਤਾ ਮੈਂ ਵਾਰਤਕ ਵਿੱਚ ਅਰਜ਼ ਕਰ ਦੇਣਾ ਕਹਿੰਦਾ ਸਿੱਖ ਦੀ ਭਾਵਨਾ ਕਿੰਨੀ ਕੁ ਜੁੜ ਗਈ ਇਸ ਦਰ ਨਾਲ ਕਿੰਨੀਆਂ ਰਹਿਮਤਾਂ ਨੇ ਕਹਿੰਦਾ ਅਜੇ ਪੋਹ ਫੁਟਾਲਾ ਨਹੀਂ ਹੋਇਆ ਤੇ ਇੱਕ ਮਾਂ ਆਪਣੇ ਬੱਚੇ ਨੂੰ ਕੁੱਛੜ ਚੁੱਕ ਕੇ ਤੁਰੀ ਜਾਂਦੀ ਪ੍ਰੋਫੈਸਰ ਪੂਰਨ ਸਿੰਘ ਲਿਖਦਾ ਤੇ ਹਰਿਮੰਦਰ ਸਾਹਿਬ ਨੂੰ ਆ ਰਹੀ ਹੈ ਤੇ ਰਸਤੇ ਵਿੱਚ ਇੱਕ ਸੱਜਣ ਮਿਲਿਆ ਜਿਹਨੂੰ ਸਿੱਖ ਕਦੀ ਮਿੱਠਾ ਮੱਲ ਕਹਿੰਦੇ ਸਨ ਨਾਮ ਉਹਦਾ ਕੌੜਾ ਮੱਲ ਹੈ ਲਾਹੌਰ ਦੇ ਹਾਕਮ ਦਾ ਉਹ ਅਹਿਲਕਾਰ ਹੈ ਤੇ ਰੋਕ ਕੇ ਪੁੱਛਦਾ ਮਾਈ ਕਿੱਥੇ ਚੱਲੀਏ ਪ੍ਰਭਾਤ ਵੇਲੇ ਤੇ ਕਹਿਣ ਲੱਗੀ ਕੌੜਾ ਮੱਲ ਨੂੰ ਮਿੱਠਾ ਮੱਲ ਜੀ ਅੱਜ ਖਾਲਸੇ ਦਾ ਦਰਬਾਰ ਲੱਗਣਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਨਮਸਕਾਰ ਕਰਨ ਚੱਲੀ ਆ ਤੇ ਕਹਿਣ ਲੱਗਾ ਮਾਂ ਤੈਨੂੰ ਪਤਾ ਨਹੀਂ ਅੱਜ ਹਕੂਮਤ ਨੇ ਹਰਿਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਅੱਜ ਉੱਥੇ ਸਿੱਖਾਂ ਨੂੰ ਕਤਲ ਕੀਤਾ ਜਾਣਾ ਕਹਿਣ ਲੱਗੀ ਇਸੇ ਕਰਕੇ ਤੇ ਮੈਂ ਚੱਲੀ ਆ ਕਹਿਣ ਲੱਗੇ ਆਪਣੇ ਪੁੱਤਰ ਨੂੰ ਤਾਂ ਬਚਾ ਪੁੱਤਰ ਨੂੰ ਕੁੱਛੜ ਚੱਕੇ ਇਹ ਤਾਂ ਵਿਚਾਰਾ ਅਜੇ ਅਨਭੋਲ ਇਹਨੂੰ ਸਮਝ ਕੋਈ ਨਹੀਂ ਅੱਗੋ ਕਹਿਣ ਲੱਗੀ ਮਾਂ ਆਖਦੀ ਏ ਦੀਵਾਨ ਪੁੱਤਰ ਨੂੰ ਵੀ ਇਸੇ ਕਰਕੇ ਲਚੱਲੀ ਆ ਕਿ ਗੁਰੂ ਰਾਮਦਾਸ ਜੇ ਅੱਜ ਖਾਲਸੇ ਨੇ ਇੱਥੇ ਇਸ਼ਨਾਨ ਕਰਕੇ ਖੂਨ ਵਿੱਚ ਇਸ਼ਨਾਨ ਕਰਨਾ ਤੇਰੇ ਦਰ ਦਾ ਇਸ਼ਨਾਨ ਕਰ ਲਈ ਉਹ ਖੂਨ ਵਿੱਚ ਇਸ਼ਨਾਨ ਕਰਨ ਨੂੰ ਤਿਆਰ ਏ ਸੋਚਨੀ ਆ ਮੇਰੇ ਪੁੱਤਰ ਨੇ ਇਸ ਤਰ੍ਹਾਂ ਤੇ ਪਤਾ ਨਹੀਂ ਰਹਿਣਾ ਕਿ ਨਹੀਂ ਦੁਨੀਆਂ ਤੇ ਜਦੋਂ ਚਾਰ ਤੁਪਕੇ ਖੂਨ ਦੇ ਇਹਦੇ ਵੀ ਪ੍ਰਕਰਮਾਂ ਵਿੱਚ ਡਿੱਗਣਗੇ ਤੇ ਮੇਰਾ ਪੁੱਤਰ ਸਦਾ ਲਈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟਿਕ ਜਾਏਗਾ ਅਸੀਂ ਮਾਂ ਪੁੱਤਰ ਉਹਦੇ ਦਰ ਤੇ ਨਮਸਕਾਰ ਕਰਨ ਆਏ ਹਾਂ ਫਿਰ ਅਗਲੀ ਗੱਲ ਉਹ ਕਹਿੰਦਾ ਪ੍ਰਕਰਮਾਂ ਵਿੱਚ ਤੁਰਨ ਵਾਲੇ ਗੁਰਸਿੱਖਾਂ ਇੰਨੀ ਤੇਜ਼ੀ ਨਾਲ ਨਾ ਚੱਲ ਇੰਨੀ ਕਾਹਲੀ ਨਾਲ ਨਾ ਚੱਲ ਇਹ ਧਰਤੀ ਤੇ ਬਜਰੀ ਤੇ ਰੇਤ ਤੇ ਮਾਰਬਲ ਨਹੀਂ ਲੱਗਾ ਕਹਿੰਦਾ ਇਸ ਇੱਕ ਇੱਕ ਪੱਥਰ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਸਿਦਕੀ ਗੁਰਸਿੱਖਾਂ ਦੇ ਸੀਸ ਲੱਗੇ ਹੋਏ ਨੇ ਇਹਦਾ ਮਤਲਬ ਉਹ ਦਰ ਕਿੰਨਾ ਕੁ ਉੱਚਾ ਹੈ ਉਸ ਦਰ ਦੀ ਮਹਿਮਾ ਅਪਰ ਅਪਾਰ ਹੈ ਅੱਜ ਇਸ ਪਿੰਗਲੇ ਨੇ ਦੇਖਿਆ ਕਿ ਬੇਰੀ ਦੇ ਉੱਤੋਂ ਕਾਂ ਉੱਡਿਆ ਉਹਨੇ ਇਸ਼ਨਾਨ ਕੀਤਾ ਉਹਦਾ ਰੰਗ ਸਫੈਦ ਹੋ ਗਿਆ ਉਹਦੀ ਬੁੱਧੀ ਉਹਦੀ ਅਕਲ ਸਭ ਕੁਝ ਤਬਦੀਲ ਹੋਈ ਹੈ ਇਸ ਵਿਚਾਰੇ ਤੋਂ ਤੁਰਿਆ ਤਾਂ ਜਾਂਦਾ ਨਹੀਂ ਇੱਕੋ ਦਮ ਹਲਕੇ ਨਾ ਟੋਕਰੀ ਵਿੱਚੋਂ ਨਿਕਲ ਕੇ ਬਾਹਰ ਆ ਗਏ ਰਿੜਦਾ ਰਿੜਦਾ ਇਹ ਜਿੱਥੇ ਉਹ ਪਾਣੀ ਦੀ ਢਾਬ ਏ ਜਿੱਥੇ ਆਪਾਂ ਅੰਮ੍ਰਿਤ ਸਰੋਵਰ ਕਹਿੰਦੇ ਹਾਂ ਉਹਦੇ ਕੋਲ ਪਹੁੰਚਿਆ ਹੈ
ਦੂਰਨ ਤੀਰ ਨੀਰ ਕੋਸ਼ ਹੋਇਓ ਸਨਾਨ ਅਦਕ ਫਲ ਲਹਿਓ
ਕਹਿੰਦੇ ਨੇ ਇੱਕੋ ਦਮ ਇਹਦਾ ਹੱਥ ਪਾਣੀ ਦੇ ਅੰਦਰ ਗਿਆ ਤੇ ਜਦੋਂ ਉਸ ਅੰਮ੍ਰਿਤ ਜਲ ਵਿੱਚ ਇਹਦਾ ਹੱਥ ਗਿਆ ਨਾ ਤੇ ਇਹਦਾ ਹੱਥ ਬਿਲਕੁਲ ਜਿਹੜਾ ਉਹ ਅਰੋਗ ਹੋ ਗਿਆ ਮਨ ਵਿੱਚ ਆਇਆ ਮਣਾ ਇਹ ਧਰਤੀ ਬਰਕਤ ਵਾਲੀ ਆ ਗੁਰਾਂ ਪੀਰਾਂ ਵਾਲੀ ਥਾਂ ਹੀ ਆਪਣੇ ਤਨ ਦਾ ਪੂਰਾ ਇਸ਼ਨਾਨ ਕਰਾ ਲਾਏ
ਪੰਖ ਸਮੇਤ ਸਮਰਦਨ ਕਰ ਮਹਾ ਚੌਂਬ ਕੋ ਧਰ ਤਰ।
ਅੰਦਰ ਇੱਕੋ ਦਮ ਇਹ ਰਿੜਦਾ ਰਿੜਦਾ ਜਲ ਦੇ ਵਿੱਚ ਚਲਾ ਗਿਆ। ਜਿਉਂ ਜਿਉਂ ਜਲ ਵਿੱਚ ਗਿਆ ਤਿਉਂ ਤਿਉਂ ਆਰੋਗ ਹੋ ਗਿਆ। ਇਹਨੇ ਉਸ ਜਲ ਨੂੰ ਆਪਣੇ ਪਿੰਡੇ ਤੇ ਪਾਇਆ। ਜਿੱਥੇ ਜਲ ਪੈਣਾ ਉੱਥੇ ਰੋਗ ਬਿਣਸ ਗਿਆ ਹੈ।
ਘਰ ਪਗ ਜੁਗ ਘਰ ਘਰ ਗਿਰ ਪਰੇ ਤਤਸ਼ਨ ਪਏ ਅਰਜ ਸੰਸਰੇ।
ਕਹਿੰਦੇ ਨੇ ਜਿਹੜੇ ਹੱਥ ਪੈਰ ਝੜਦੇ ਪਏ ਸਨ ਕੋੜ ਦੇ ਰੋਗ ਦੇ ਨਾਲ, ਉਹ ਇੱਕੋ ਦਮ ਆਰੋਗ ਹੋ ਗਏ ਨੇ। ਤਨ ਇਹਦਾ ਬਿਲਕੁਲ ਠੀਕ ਹੋ ਗਿਆ। ਜੇ ਪੁੱਛੀਏ ਗੁਰੂ ਗ੍ਰੰਥ ਸਾਹਿਬ ਤੋਂ ਦਾਤਾ ਇਹ ਬਰਕਤ ਵਰਤਦੀ ਏ, ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਹਾਂ ਕਿ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਹੇ ਕਾਤੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣ ਤਾਸਾ ਦੁੱਖ ਨਾਥੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ। ਕਹਿਣ ਲੱਗੇ ਇੱਛਾ ਇੱਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ। ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ ਦਾਤਾ ਇਹੋ ਜਿਹਾ ਸੁੱਕੇ ਹਰੇ ਹੋ ਸਕਦੇ ਨੇ? ਮੇਰਾ ਸਾਹਿਬ ਕਹਿੰਦਾ ਹਾਂ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਦਾਤਾ ਜੀ ਇਹ ਸੁੱਕੇ ਹਰੇ ਹੋ ਜਾਂਦੇ ਨੇ? ਸਾਹਿਬ ਕਹਿਣ ਲੱਗੇ ਜੇ ਸਿਮਰਤ ਹੋਤ ਸੁੱਕੇ ਹਰੇ, ਜਿਹਦਾ ਸਿਮਰਨ ਕਰਨ ਨਾਲ ਉਹ ਸੁੱਕਿਆਂ ਨੂੰ ਹਰਿਆ ਕਰ ਦਿੰਦਾ, ਉਹਦੇ ਕੋਲ ਇੰਨੀ ਕੁ ਤਾਕਤ ਹੀ ਗੁਰ ਵਣ ਤ੍ਰਿਣ ਹਰਿਆ ਕੀਤਿਆ। ਨਾਨਕ ਕਿਹਾ ਮਨੁੱਖ ਇੱਕ ਮਨੁੱਖ ਨੂੰ ਹਰਿਆਵਲ ਨਹੀਂ ਉਹ ਦੇ ਸਕਦਾ। ਇੱਕ ਉਦਾਸੀ ਸਾਧੂ ਹਰਦਾਸ ਹੋਏ, ਉਹਨੇ ਬੜੇ ਪਿਆਰੇ ਬਚਨ ਕਹੇ ਨੇ। ਸਿੱਖ ਦੀ ਭਾਵਨਾ ਉਹ ਕਿਤੇ ਵੀ ਬੈਠਦਾ ਤੇ ਹਰਿਮੰਦਰ ਸਾਹਿਬ ਦਾ ਧਿਆਨ ਰੋਜ਼ ਟਿਕਾਉਂਦਾ ਤੇ ਅਰਦਾਸ ਵੀ ਜਦੋਂ ਮੰਗਦਾ ਨਾ ਕਿ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਨਾਲ ਫਿਰ ਇੱਕ ਤਰਲਾ ਲੈਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਉਹ ਇਸ਼ਨਾਨ ਮੰਗਦਾ ਅੰਮ੍ਰਿਤਸਰ ਦੇ, ਇਹਦਾ ਮਤਲਬ ਜੇ ਇਸ਼ਨਾਨ ਮੰਗਦਾ ਉਹਦੇ ਵਿੱਚ ਕਿੰਨੀ ਕੁ ਤਾਕਤ ਏ? ਉਹ ਸਾਧੂ ਕਹਿੰਦਾ ਅੰਮ੍ਰਿਤ ਸਰੋਵਰ ਜਿੱਥੇ ਵੀ ਇਹ ਸ਼ਹਿਰ ਤੋਂ ਸਭ ਤੋਂ ਨੀਵੀਂ ਥਾਂ ਤੇ ਵੀ ਉਹਦੇ ਬਚਨ ਨੇ। ਕਹਿੰਦਾ ਕਦੀ ਸੋਚਿਆ ਕਿ ਹਰਿਮੰਦਰ ਨੀਵੀਂ ਥਾਂ ਤੇ ਕਿਉਂ ਵੇ, ਬਾਕੀ ਥਾਂ ਉੱਚੀ ਇਹ ਨੀਵੇਂ? ਉਹ ਕਹਿੰਦਾ ਇਹਦਾ ਕਾਰਨ ਜੇ ਆਖਦਾ ਸਮਝੋ ਇਸ ਗੱਲ ਨੂੰ, ਲੋਕ ਪੁੰਨ ਦਾਨ ਪੂਜਾ ਕਰਦੇ ਨੇ ਬੈਕੁੰਠ ਦੇ ਲਈ, ਪਰ ਕਹਿੰਦਾ ਮੇਰੇ ਪਰਮੇਸ਼ਵਰ ਨੇ ਤੱਕਿਆ ਇੱਕ ਪਾਸੇ ਲੋਕ ਬੈਕੁੰਠ ਨੂੰ ਭਾਲਣ ਵਾਲੇ ਨੇ ਤੇ ਇੱਕ ਪਾਸੇ ਹਰਿਮੰਦਰ ਨਾਲ ਜੁੜੇ ਨੇ। ਕਹਿੰਦਾ ਨੀਵੀਂ ਥਾਂ ਤੇ ਕਿਉਂ ਵੇ? ਉਹ ਬਚਨ ਕਰਦਾ ਮਾਲਕ ਨੇ ਤੱਕੜੀ ਦੇ ਇੱਕ ਛਾਬੇ ਵਿੱਚ ਹਰਿਮੰਦਰ ਦੀ ਧਰਤੀ ਨੂੰ ਰੱਖਿਆ, ਦੂਜੇ ਵਿੱਚ ਬੈਕੁੰਠ ਨੂੰ ਪਾਇਆ। ਜਿਸ ਸਵਰਗ ਦੀ ਤੁਸੀਂ ਚਾਹਨਾ ਕਰਦੇ ਹੋ ਦੁਨੀਆਂ ਦੇ ਲੋਕੋ, ਉਹ ਅੱਖਾਂ ਤੋਂ ਓਹਲੇ ਕਿਤੇ ਉੱਚਾ ਚਲਾ ਗਿਆ ਤੇ ਜਿਸ ਧਰਤੀ ਅੰਦਰ ਭਾਰਾਪਣ ਸੀ, ਜਿਹਦੇ ਅੰਦਰ ਕਿਰਪਾ ਸੀ, ਉਹ ਨੀਵਾਂ ਟਿਕ ਗਿਆ। ਕਹਿਣ ਲੱਗੇ ਝੁਕਦੇ ਨੀਵੇਂ ਹੁੰਦੇ ਨੇ, ਖੌਲਾ ਤਾਂ ਛਾਬਾ ਉੱਪਰ ਨੂੰ ਚਲਾ ਜਾਂਦਾ। ਉਸ ਉਦਾਸੀ ਨੇ ਬਚਨ ਲਿਖੇ, ਕਹਿਣ ਲੱਗੇ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਕੁੱਤੋ ਸੋ ਗਿਰ ਪਰਿਓ ਖੌਰੋ ਚੜੋ ਆਕਾਸ਼। ਉਸ ਦੇ ਨਾਲ ਇੱਕ ਸਾਧੂ ਨੇ ਹੋਰ ਗੱਲ ਕਹੀ, ਕਹਿਣ ਲੱਗੇ ਜਿਨ ਕੀਨ ਇਸ਼ਨਾਨ ਸੁਧਾ ਸਰਮੈ ਤਿਨ ਗੰਗ ਇਸ਼ਨਾਨ ਕੀਓ ਨਾ ਕੀਆ। ਜਿਹਨੇ ਹਰਿਮੰਦਰ ਵਿੱਚ ਇਸ਼ਨਾਨ ਕਰ ਲਿਆ ਉਹਨੂੰ ਕੀ ਲੋੜ ਹੈ ਤੀਰਥਾਂ ਤੇ ਭਟਕਣ ਦੀ? ਜਿਨ ਕੀਨ ਇਸ਼ਨਾਨ ਸੁਧਾ ਸਰਮੈ ਤਿਨ ਗੰਗ ਇਸ਼ਨਾਨ ਕੀਆ ਨਾ ਕੀਆ। ਜਿਨੀ ਸ਼੍ਰੀ ਹਰਿਮੰਦਰ ਸਾਹਿਬ ਦੇਖ ਲਿਓ ਤਿਨ ਜਗਨਨਾਥ ਦੀਦਾਰ ਕੀਆ ਨਾ ਕੀਆ। ਜਿਨ ਪਾਠ ਸੁਣਿਓ ਗੁਰੂ ਗ੍ਰੰਥੋ ਕੋ, ਕਹਿਣ ਲੱਗੇ ਰਸ ਵੇਦ ਪੁਰਾਣ ਲਿਆ ਨਾ ਲਿਆ। ਜਿਨ ਦੀਨ ਦਿਸਵੰਦ ਗੁਰੂ ਧਰਮੇ ਤਿਨ ਤੀਰਥ ਦਾਨ ਕੀਆ ਨਾ ਕੀਆ। ਕਹਿਣ ਲੱਗੇ ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਜਿਹਨੇ ਇਸ਼ਨਾਨ ਨਹੀਂ ਕੀਤਾ, ਜਿਹਨੇ ਦਸਵੰਦ ਨਹੀਂ ਦਿੱਤਾ, ਜਿਹਨੇ ਹਰਿਮੰਦਰ ਤੇ ਸ਼ਰਧਾ ਨਹੀਂ ਪ੍ਰਗਟਾਈ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਿਆ, ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਸੋ ਭਾਵ ਮੈਂ ਜੀਆ ਨਾ ਜੀਆ। ਭਾਵੇਂ ਉਹ ਜਿਉਂਦਾ ਨਾ ਜਿਉਂਦਾ ਇੱਕੋ ਜਿਹਾ। ਜਦੋਂ ਇਹਨੇ ਇਸ਼ਨਾਨ ਕੀਤਾ ਮੇਰੇ ਮਾਲਕ ਨੇ ਕਿਰਪਾ ਕੀਤੀ, ਇਹਦੇ ਤਨ ਨੂੰ ਆਰੋਗਤਾ ਬਖਸ਼ੀ ਹੈ।
ਸਕਲ ਅੰਗ ਤੇ ਰੋਗ ਨਸਾਇਓ, ਕੰਚਨ ਵਰਨ ਰੰਗ ਮਨ ਪਾਇਓ।
ਕਵੀ ਜੀ ਕਹਿੰਦੇ ਨੇ ਇਹਦੇ ਸਾਰੇ ਤਨ ਦਾ ਰੋਗ ਬਿਣਸ ਗਿਆ, ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ, ਇਹਦੀ ਦੇਹੀ ਕੰਚਨ ਵਰਗੀ ਖੋ ਗਈ ਹੈ।
ਵਾਹਿਗੁਰੂ ਦੋਹਰਾ ਪਿੰਗਲ ਮਜਨ ਜਬ ਕਰਿਓ, ਪਇਓ ਸਰੀਰ ਰੋਗ ਬਿਸਮ ਸਤ ਬੁੱਧ ਮਹਿਣ ਦੇਖ ਫਲ ਕਰ ਆਨੰਦ ਹਰ ਸੋਗ।
ਜਦੋਂ ਇਸ ਪਿੰਗਲ ਨੇ ਇਸ਼ਨਾਨ ਕੀਤਾ ਆਰੋਗ ਵੀ ਹੋ ਗਿਆ ਤੇ ਤਨ ਨੂੰ ਦੇਖ ਕੇ ਹੈਰਾਨ ਹੋਇਆ ਹੈ।
ਮਨੋ ਪਾਣੀ ਅੰਮ੍ਰਿਤ ਕੋ ਕਰਿਓ ਜਰਾ ਯਾਦ ਰਜ ਸਭ ਪਰ ਹਰਿਓ।
ਇਹਨੇ ਮਨੋ ਅੰਮ੍ਰਿਤ ਪਾਣ ਜਿਵੇਂ ਅੱਜ ਕਰ ਲਿਆ ਇਹਦੇ ਤੋਂ ਬਿਮਾਰੀ ਆ ਜਿਤਨਾ ਵੀ ਰੋਗ ਏ ਦੂਰ ਚਲਾ ਗਿਆ ਹੈ।
ਜਨ ਸਮਰਸ ਸੁਰ ਹੋਏ ਪ੍ਰਸੰਨ ਕਰਿਓ ਸ਼ਕਤ ਨਿਜ ਤੇ ਤਨ ਅੰਨ।
ਕਵੀ ਜੀ ਆਖਦੇ ਨੇ ਮਾਨੋ ਉਹ ਅਕਾਲ ਪੁਰਖ ਇਹਦੇ ਤੇ ਤਰੁੱਟ ਪਿਆ ਉਹਨੇ ਕਿਰਪਾ ਕਰਕੇ ਆਪਣੀ ਉਸ ਬੱਚੀ ਦੀ ਭਾਵਨਾ ਨੂੰ ਭਾਗ ਲਾਇਆ ਹੈ।
ਸੁੰਦਰਤਾ ਮੰਦਰ ਤਨ ਹੋਵਾ ਅਖਲ ਵਿਕਾਰਨ ਕੋ ਤਬ ਖੋਵਾ।
ਕੇਵਲ ਤਨ ਅਰੋਗ ਨਹੀਂ ਗੁਰੂ ਨੇ ਮਨ ਨੂੰ ਵੀ ਅਰੋਗ ਕਰ ਦਿੱਤਾ ਤੇ ਇਹ ਨੌਜਵਾਨ ਉਸ ਬੇਰੀ ਦੇ ਥੱਲੇ ਬੈਠ ਗਿਆ ਹੈ।
ਪ੍ਰਭੂ ਕਿਰਪਾ ਅਸ ਕਾਇਆ ਧਾਰੀ ਜਿਸ ਤੇ ਹੋਏ ਨਾ ਸਕੇ ਚਿਨਾਰੀ।
ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਰਤੀ ਸਤਿਗੁਰੂ ਦੀ ਮਿਹਰ ਦੇ ਨਾਲ ਇਹ ਅਰੋਗ ਹੋ ਕੇ ਇੱਥੇ ਬੈਠ ਗਿਆ। ਪਿਆਰਿਓ ਇਸ ਤੋਂ ਅੱਗੇ ਜਦੋਂ ਉਹ ਬੀਬੀ